是没人，长期的两个是没人，很少有创业工业，谁都不敢去买呀，给些花费的，阿金花花就给你们那个人，他不要还钱，就看是金花那红的在里，知道吧？把他放了，好好的金花那对。欢迎兄弟们，我的宋娘，我给他们弄电话拿回来，我电话的啥都听听他们东西啊，最后才叫他们协商上去的。ਤੇ ਉਹ ਕਹਿੰਦਾ ਕਿ ਮੈਂ ਆਪਣੇ ਗੁਰੂ ਦੇ ਬਚਨਾਂ ਦੇ ਉੱਤੇ ਇੰਨਾ ਪ੍ਰਭਾਵ ਹੋਇਆ ਕਿ ਜਿਵੇਂ ਉਹਦੇ ਵਿੱਚ ਬਾਈਬਲ ਦੇ ਵਿੱਚ ਕਿਹਾ ਹੋਇਆ ਨਾ ਕਿ ਵਾਹਿਗੁਰੂ ਹੇ ਵਾਹਿਗੁਰੂ ਤੂੰ ਮੈਨੂੰ ਅੱਜ ਦੀ ਰੋਟੀ ਦੇ ਜਿਮਖਾਨੇ ਦੇ ਵਿੱਚ ਇੱਦਾਂ ਸੇਵਾ ਕੀਤੀ ਜਿਵੇਂ ਕਿ ਵਾਹਿਗੁਰੂ ਹੀ ਦੇਣ ਵਾਲਾ ਮੈਂ ਨਹੀਂ ਦੇਣ ਵਾਲਾ ਇਹ ਦੇਖੋ ਜਿਹੜਾ ਹੋਮਾ ਜੀ ਨੇ ਵਿੱਚ ਆਪ ਜੀ ਨੂੰ ਮੈਂ ਕਿਹਾ ਉਹ ਬਿਲਕੁਲ ਸਾਰੇ ਸੰਸਾਰ ਵਿੱਚ ਇਹ ਅੰਸ਼ ਮਾਤਰ ਅੰਦਰ ਰੀਅਲਾਈਜੇਸ਼ਨ ਹੈ ਫਿਰ ਉਹ ਬਾਅਦ ਬੜਾ ਵੱਡਾ ਸੰਤ ਬਣਿਆ ਕਿਵੇਂ ਉਹ ਯਤੀਮ ਖਾਨੇ ਦੀ ਸੇਵਾ ਕਰ ਰਿਹਾ ਸਾਰੀ ਪੂਰੀ ਵਾਰਤਾ ਹੈਗੀ ਹੈ ਸੋ ਇਸ ਤਰ੍ਹਾਂ ਨਾਲ ਇਹ ਜੋ ਇੱਥੇ ਬਚਨ ਆਪ ਜੀ ਸਰਵਨ ਕਰਦੇ ਹੋ ਕਿ ਤਨ ਮਨ ਧਨ ਸਭ ਸੋਚ ਦੁਰਸੋ ਹੁਕਮ ਮੰਨਿਆ ਪਾਲਿਆ ਇਸ ਹੁਕਮ ਦੇ ਵਿੱਚ ਦੇਖੋ ਤੁਹਾਡੇ ਤੇ ਕਿਰਪਾ ਹੋਈ ਤੁਸੀਂ ਇੱਥੇ ਸਤਸੰਗ ਕੀਤਾ ਇਸ ਹੁਕਮ ਦੇ ਵਿੱਚ ਸੰਤ ਮਹਾਰਾਜ ਜੀ ਇਸ ਆਯੂ ਦੇ ਵਿੱਚ
ਸਮਾਂ ਪ੍ਰਾਪਤ ਹੋਇਆ ਹੈ ਬੁਲੰਦ ਕਾ ਮਾਫ ਕਰਨੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
Thank you. Thank you. سنکٹ بیٹیاں اکاگر کرو گج کے بولو ستنام چلے کر سنکوچ رہے ہو آپ گرو دربار پہنچے ہو پچھلے پانچ دن تو لگاتار گرو دش پتا جی کے بارے انہوں کی بہت پکی شخصیت انہوں کا ضبط صبر جرنا شکتی سارے آپ بچار چکے ہیں کل چھوٹے صاحبزادے کا جدو آ کے حال دسیا گیا اس ویلے سارا جن بھی سن والے بیٹھے سن سارا نیتا جو جل جا رہا سی کوئی بول نہیں سی رہا بادشاہ یہ جی بھی پانی برتتے ہیں جی آپ دے رہا برتتے ہیں پھر ساڈا کی حال مہاراج کہنے لگے کوئی بات نہیں کہہ رہے ہو یہ کسی ولو نہیں ہو رہا یہ بہن گرو جی ولو آپ ہی ہو رہا یہ سانو اجے تک سمجھ نہیں آئی بھی پانے کا رس کی ہوں جان نہیں سکے بھی حکم کی ہوں وہ کارن ہے کہ سڈے مائ باپ ہون کر کے سڈا انٹرسٹ ہے ہت ہے میرا پریوار بیمار نہ ہو میرے بچے پڑھن مینو پیسہ ملے میرا خاندان ترقی کرے میرے پریوار چ کوئی شرابی نہ ہو کوئی مقدمے باز نہ ہو کوئی چگل نہ ہو ہت ہے سڈا ساری اپنی دنیا اور اسی سنوار کے بہت ودیا سکھ سے شانتی والی رکھنے کے اچھے کا کوئی بندہ بھی نہیں جڑا ہے کہے بھی میرے اتنے دکھ آئے سنسار کے اتنے ایک ہی ایسی ہستی آئی ہے اتہاس کے اندر جہی بھجن کرن تو بعد ہر روز ارداس کرتی سی بھی ہے پربھو سانو سارے سکھ نہ دیں دکھ بھی دیں دکھ نو کوئی منگنا لیکن جنہوں گیان ہو جاتا ہے انہوں نہ دکھ جا کوئی پرواہ ہے نہ سکھ کی پرواہ ہے نہ دکھ کی پرواہ ہے جی کچھ آ بھی جائے تب بھی پرمیشر کی آرادھنا کرنی ہے جی دکھا دے پہاڑ ٹوٹ گئے پھر بھی پرمیشر کی آرادھنا کرنی ہے لمبے نہیں دینے پہلی بھی وہ مرضی ہے میرے پیارے کی دوجی بھی میرے پیارے کی مرضی ہے جی سکھ دے تو تجھے ارادی دکھ بھی تجھے دے جی بخ دے تو ات ہی راجا دکھ سوکھ منا دکھ چ سکھ منا کسی کسی نے ٹنگ ہوں ایک جیون ہے سنسار چڑھتی چلا چ رکھنا سو وہ بی ارداس کرتی سی ہے پربھو تے سانو راج پاس بخش دے دیکھیے کتنے اِسی راج پاس نہ بھول جائیے سانو دکھ ضرور دینا وہ کنتی سی پانڈوا کی ماں باقی سنسار کوئی بھی دکھ نہیں وہ بھی اپنے ہت واسطے ہی دکھ منگتی سی پر سکھ دے دکھ وچ جڑا امتیاز ہے فرق ہے وہ بھولن والی کوئی ہستی ہوتی ہے جو نر دکھ میں دکھ نہیں ماننا سکھ سنے اور پہنا ہی جا کے کانچ نواٹی ماننا سونے تے مٹی نو ایک مجرنا یہ نہیں پتا بھی انہوں سونے کا پتا نہیں ہوتا نہیں وہ سونے نو کوئی مہتتا نہیں دینا مٹی نو کوئی کٹیا درجہ نہیں دینا تو یہ گر سکھ کا جیون ہے جی اندر پرکاش ہو گیا گیان کا وہ جیون ہے گرو مہاراج نے جو خالصہ پرگٹ کیتا سی وہ برم گیانی سی ایویں تلوار مارن والا نہیں سی بھی بے مطلبیاں چلائی جائے وہ تو وہی ہستی رہن نہیں سی دے پر جس وقت راج بھاگ آیا اس ویلے ہوں سہی یاد ہے مہاراج رنجیت سنگھ کا راج لکھ وہ گلتیاں ہو پر پھر بھی وہ جا اوور آل کریکٹر سی انہیں کسی نو پھانسی نہیں دتی کسی نو بے گھر نہیں کریا چاہے وہ دشمن ہے چاہے کوئی ہے پھر دیالو سی ایک باری اسی جائیے کار بریلی نو سارے نال ایک تھانے دار چل گیا مسلمان سی وہ رستے چ گلا چل پیا کہن لگیا گرو دسویں پاتشاہ دا پلک ساڈے گھر پیا. میرے جڑے بزرگ سی کہندے مہاراجا رنجیت سنگھ دی فوج وچ جرنیل سی, اوہدی ایک ڈائری پئی ہے ساڈے. وہ ڈائری دے وچ لکھدا ہے کہ میں گرو گوبند سنگھ نوں کیوں منیا, میں مہاراجا رنجیت سنگھ نوں کیوں منیا. کال پی گیا, مہاراجا رنجیت سنگھ نے ساریاں نوں کہتا بھائی دانیاں دا بڑا سٹور ہے گا, آ گیا کرو دانے پوا لیا کرو چک کے لے گیا کرو, پلے بنیا دا ساریاں نوں اناج مل جائے گا, کوئی بھی کال دے بھوک دے دکھ نہیں مرے گا. ساری ڈیوٹی لگی ہوئی سی, اسی شہر دے وچ گشت کرتے رہتے, یہ بھی دیکھتے ہوں کوئی دانے لگا کے بیچنا دے بھی. میں گارد کمانڈر سی اس ویلے, میرا بزرگ جڑا سی وہ لکھتا ڈائری چ میں گارد کمانڈر سی. ایک برد پوتے نوں لئی بیٹھا ہے, جو پوتا چھوٹا ہے دس کو سال گیارہ کو سال دا, وہ برد نے دانے لالچ جا کے زیادہ پا دے کیونکہ وہ شہر دے دوجے پاسے رہندا سی, تین چار میل دا فاصلہ سی سٹور دا تے اودے گھر دا. وہ جس وقت دانے پالے پنڈ بن لی نہ تو پوتے تو چک ہوئے نہ ہو تو چکے, حکم یہ سا کہ انہیں دانے نجا سکتا جن چک سکتا ہوئے. کہنے لگیا میں کی دیکھتا کہ ایک کوئی سردار آ گیا, انہیں تمبا پایا ہوا مڈاسا بنیا ہوا ہے, منہ دے اتنے دی پلہ کر کے مڑ کے دستار دے وچ ٹنگیا ہوا, اکھا اکھا ننگیا, اکھا بھی ٹکیا ہوئی, تھوڑا جا ماڑا موٹا دیکھتا سی. وہ آ کے کہندا بابا کی گل دانے چک نہیں ہوں دے؟ کہندا بیٹا پترا لالچ آ کے جانے پا بیٹھے گھر میرا چار میل تے. میں کہ میں تے بار بار آ نہیں ہوں گا, پر ہوں سرکار دا حکم ہے بھی جن چک لو انہیں لے چلو, تے میں تے چکے نہیں جاندے, رات پہن والی ہوگی. کہنا وہ کہنے لگا تسی دوے جنے تکڑے ہو کے ٹکاؤ. کہنا پنڈ سر تے تر لی, پیچھے پیچھے بابا جاندا ہے پوتا جاندا ہے, چار میل نو سیدھا ہو گیا پنڈ چک کے. کہنا ساڈی گارد سی اس کی ابھی آج سردار کا پتا کرنا بھی کون ہے, سرکار نو دساں گے بھائی سردار ہے جی بھی پرمکاری ہے جی. یہ بات قدرتی اپنے بچ ہے, جب فلڈ آئے نے پچھلے چار ٹرک میں روز لے کے جانا ہوں سی, سب استعمال بھرے ہوئے کپڑے لیڑے دانے ہر ایک چیز سی کھان والی تئی آئٹ پہنچیا, تو وہ تین بندہ بن جاندیا سی, وہ گھر والا زیادہ ہوتا سی, کئی برد آنے کئی جوان آنے, تین چاکری سی آدھے ساڈے نال سنگا نے جانا, پنڈا تے بوری کٹا ہوندا سر تے چکنا, ساریا پنڈا آپ چکتے سی, دو سو بندہ میرے نال جانا ہوں, تے پوچھنا بھی گھر تیرا کتھے ہے, گھر تو ہے ہی نہیں سی, گھر تو ٹہ ٹھہری ہو گئے سی. ایک تھان دے اتنے جا کے سامان تئی آئٹما, وہ ایک کنک دی بوری, دو سو روپیہ نقد, تھلے ترپال بچھاونی ہے, اتنے بھی ترپال دینی, ترپالاں تھوڑیاں بٹیاں سی. وہ کہتے ای کری جی میہ آ گیا نا تو اتنے لے جی نال تیرے دانے نہیں پکن گے. یہ طرح سنگا نے سوا کروڑ روپیے کی کیمن دیا چیزاں بنیا, پنڈا پڑھے لکھے بندے سی سارے, کوئی آفیسر سی, لیکن بھاونا سیوا تھی. کہنا میرے بابا لکھ رہا ہے کہ میرے من چ آ گیا بھی اے چار میل ایڈا وزن چکی جاؤ گا, یہ کون ہویا سرکار نو دساں. کہنا اسی برابر برابر گھوڑے لے جانے ہاں, تے وہ بابا کہنا ہے جب گھر نیڑے آ گیا, کہنا سردارا گھر تو میرا آ گیا نیڑے, پر ایک گل توں کر سکتا ہے, مینوں کدے مہاراج دے درشن کرا سکتا رنجیت سنگھ دے, وہ کہتا کدے موقع مل جاؤ گا تین کرا دیں گے فکر نہ کر. وہ بار بار یہی کہی جاتا ہے کہتا میں تو اس نے پیر چومنا چاہنا اس مہاراجے دے جی نے سارے گریباں کا خیال کر کے اناج کے بھنڈاریا کا منہ کھول دیتا. کہتا گھر آ گیا گھر کے پنڈ لا دیتی وہ پلا منہ تو گر گیا. اسی ایک دم پچھان کے بھی یہ تو سرکار ہے کوڑیا تو اترے اتر کے سلوٹ کریا. بابا کہنے لگا کون ہے کہتے یہی تو سرکار نے جڑے پنڈ چک کے لئے نے چار ویر دانیا نے یہ سیوا ہے احساس میں بھی سڈے جو خالصے کا جیون دیتا ہے وہ یہ نہیں ہے بھی جو جنگیں کری جانی ہے یہ تو بہو پکھی جیون ہے برم گیا نہیں ہے ہرک کے اندر پرمیشر پچھاننا. سو یہ جی وی سکھا وہ یہ ہے بھی دکھ تے سکھ نو سمان بیتی دے نال لینا. سکھ آ جائے اپنے نہیں پھرنا دکھ آ جائے پھر اندر نہیں پھرنا. سہج کی برتی دھارن کرائی ہے خالصے. سو وہ جڑا گرو مہاراج کے دوائے بیٹھے نے بہت سارے پریمی وہ بچن سن کے رو رہے تھے. کہتے سچے پاتشاہ بہت بری بات ہوئی. مہاراج کہتے نہیں پیارے ہو اکال پورخ بے انت ہے وہ اپنا پروگرام ہے. گرو نانک نے کہا حکم رضائی چلنا نانک لکھا نہ کہتے یہ تو ایویں جویں ہونا ہی سا یہ ہٹیا نہیں کرتا. ماتا جی تو جی جب بھجن کرتے سی مہاراج نے طریقہ دسیا سی انہوں نے اتنے پستک ہے شبد سرت مارگ پوری پستک دے وچ آہی گل چلتی ہے کسی نے کھول کے پانی وہ چوپا لیا 300 پیج دیا وہ چھ دوان نے چھ دوانا چ میں یہ گل دسی ماتا جی ایک دن گرو دشمیش پتا پاس آئے کہنے لگے پاتشاہ بڑی تباہی دیکھی ہے میں صاحبزادے شہید ہو رہے ہیں ماتا جی شہید ہو رہی ہے آنندپور صاحب چھڑ رہے ہیں سنگھ سارے شہید ہو رہے ہیں تسی ننگے پیری جا رہے ہیں کرپا کر کے مینوں دسو یہ جڑا بزن آیا ہے کی ہے. مہاراج کہتے تسی دیکھ لیا جڑا کچھ برتنا وحگرو ایسا پورن ہے جو کچھ پایا سو ایک بار سارا اپنا کوتک انہوں نے ایک وقت چابی دیتی ہے سنسار نو اس ویلے تو حکم دی کریا چل رہی ہے کرارا حکم ہے بدلیا نہیں. مہاراج کہتے یہ تو حکم دی کریا تھی دیکھ لی کہنے میرے تو دیکھی نہیں جانی میں سہ نہیں سکنا. کہنے لگے دیکھو تسی یوگی ہو یوگی جڑا ہوں اپنی مرضی نال شریر چھڈ سکتا مرضی نال پھر واپس آ سکتا. جی تھی نہیں دیکھ سکتے تو تھی تھوڑا خوش ہے تھی پہلا چلے چلو اسی بعد چاہ جا کے ہونا تو ایویں ہی ہے جی لکھا ہے. ایک گل چنگی ہو تھی سیر جاتے آؤ گے اتنے سنبھال لو. یہ پاوی کہتے ہیں پاڑا کہتے ہیں یہ مٹیا نہیں کرتا. گرو مہاراج کہنے لگے سن کے سری مکھ تے کہو ام ہی ہو ونہاری مٹ نہ کوئی اباب تے نر ہے کہ ناری. گرو گرنتھ صاحب چاہتا لکھ نہ مٹی ہے سگی جو لکھیا کرتا جیسی قلم بڑی ہے مستک ہر جیے رہتے سی پاس کہنے مٹائی نہیں جا سکتی. صرف گرو کو بیٹو پاور ہے اپنے سیوکان دے مٹا سکتا کیونکہ آپ پرمیشر ہوں پرمیشر دی مرضی آپ ہوں سمندر گرو گر پرمیشر ایک ہو جان گرو کو ہے گرو اپنا نہیں مٹا سڈے پیار بس آ کے مٹا دوں سڈے لے سوڑ ہی سوڑ کر دینا منڈی سکیت دے راجے نو سپنے دے وچ 40 سال دا جنم بگتاتا سی انہیں شنکا کریا سی لکھنا مٹی ہے سکی جو لکھا کر. ایک راجا ہویا ہے پریشد دا لڑکا سی ارجن دا پڑوتا سی بیر ویاس نو کہن لگیا بھی جد ہویا تسی لوگ اینے سیانے سی کرشن مہاراج اینے سیانے سی ਤੁਸੀਂ ਹਟਾਇਆ ਕਿਉਂ ਨਾ? ਉਹ ਕਹਿਣ ਲੱਗੇ ਜਨਮੇਜਾ, ਉਹ ਪਾਲ ਤਾਂ ਕ੍ਰਿਸ਼ਨ ਮਹਾਰਾਜ ਨੇ ਵੀ ਕਰੇ ਸੀ, ਪਰ ਉਹ ਦੁਰਯੋਧਨ ਤਾਂ ਉਹਨੂੰ ਕੈਦ ਕਰਨ ਲੱਗਿਆ ਸੀ, ਉਹ ਮਿਲਣ ਤੇ ਜਾ ਕੇ ਰਹੇ ਸੀ। ਇਹ ਐਵੇਂ ਜਿਵੇਂ ਹੀ ਹੋਣਾ ਸੀ, ਕਹਿੰਦਾ ਇਹ ਤਾਂ ਫਿਰ ਕੋਈ ਗੱਲ ਨਾ ਹੋਈ। ਜਦੋਂ ਗੱਲ ਹੋ ਜਾਂਦੀ ਹੈ ਫਿਰ ਕਹਿੰਦੇ ਭਾਈ ਰੱਬ ਦਾ ਭਾਣਾ ਸੀ ਮਨ, ਤੇ ਫਿਰ ਉਹ ਕੀ ਕਹਿੰਦੇ ਨੇ ਜਿੱਥੇ ਹੱਥ ਨਾ ਉਪੜੇ ਉੱਥੇ ਰੱਬ ਦਾ ਭਾਣਾ। ਨਹੀਂ, ਸਾਰਾ ਹੀ ਭਾਣਾ ਹੈ ਸਾਧ ਸੰਗਤ ਜੀ, ਹੱਥੋਂ ਤੋਂ ਤਾਂ ਸੰਭਾਲ ਨਹੀਂ ਹੈ। ਇਹ ਰਾਜਾ ਜਨਮੇਜਾ ਕਹਿਣ ਲੱਗਿਆ ਕਿ ਨਹੀਂ ਮਹਾਂਪੁਰਸ਼ ਹੋ, ਇਹ ਟਲਿਆ ਵੀ ਜਾ ਸਕਦਾ। ਕਹਿੰਦੇ ਨਹੀਂ ਟਲਦਾ। ਕਹਿੰਦਾ ਮੈਨੂੰ ਪਤਾ ਹੋਵੇ ਮੈਂ ਟਾਲ ਕੇ ਦਿਖਾ ਦੂੰ। ਕਹਿੰਦੇ ਆ ਗਮ ਦੀ ਬਾਤ ਤੈਨੂੰ ਕੀ ਦੱਸਣੀ ਹੈ, ਚੰਗਾ ਤੂੰ ਜਿੱਦ ਕਰਦਾ। ਕਹਿੰਦੇ ਜਦ ਤੂੰ ਤਖ਼ਤ ਤੇ ਬੈਠੇਗਾ ਨਾ, ਇਹ ਜਿਹੜੀ ਨਾਗਕੁਲ ਦੇ ਲੋਕ ਰਹਿੰਦੇ ਨੇ ਨਾ ਜੰਗਲਾਂ ਚ, ਇੱਕ ਦਿਨ ਤੂੰ ਸ਼ੇਰ ਦੇ ਭੁਲੇਖੇ ਬਾਣ ਮਾਰੇਗਾ। ਉਹ ਲੜਕੀ ਦੇ ਘਰੇ ਦੇ ਉੱਤੇ ਐਸੀ ਕਢਾਈ ਕਰੀ ਹੋਈ ਹੋਏਗੀ ਤੈਨੂੰ ਲੱਗੂਗਾ ਸ਼ੇਰ। ਉਹ ਘਰੇ ਚ ਬਾਣ ਲੱਗੇ, ਅੱਗੇ ਜਾ ਕੇ ਤੂੰ ਦੇਖੇਗਾ ਉਹ ਲੜਕੀ, ਉਹ ਪਾਣੀ ਭਰਨ ਵਾਸਤੇ ਆਈ ਹੈ। ਉਹ ਇੰਨੀ ਸੋਹਣੀ ਸੁਰੱਖੀ ਕਿ ਤੂੰ ਆਪਣੀ ਸੁੱਤ ਪਾ ਬੈਠੇਗਾ। ਆਰੀਅਨ ਲੋਕ ਕਦੇ ਵੀ ਦੂਸਰੀ ਨਸਲ ਨਾਲ ਵਿਆਹ ਨਹੀਂ ਸੀ ਕਰਾਉਂਦੇ, ਦੂਸਰੀਆਂ ਨਸਲਾਂ ਕਰਾ ਲੈਂਦੀਆਂ ਸੀ। ਜਿਵੇਂ ਘੜੂਏ ਵਾਲੇ ਘਟੌਚ ਕੱਚ ਦੀ ਜਿਹੜੀ ਮਾਂ ਸੀ, ਉਹਨੇ ਭੀਮ ਸੈਨ ਜਦੋਂ ਰਤਵਾੜਾ ਸਾਹਿਬ ਦੇ ਨੇੜੇ ਰਹਿੰਦੇ ਸੀ ਉਹਦੇ ਨਾਲ ਵਿਆਹ ਕਰਾ ਲਿਆ। ਘੜੂਆ ਉਹਦੇ ਨਾਲ ਉੱਥੇ ਪਿਆ ਹੋਇਆ। ਆਰੀਅਨ ਤੱਕ ਨਹੀਂ ਸੀ ਕਰਾਉਂਦੇ, ਪਰ ਉਹ ਕੋਈ ਐਸੇ ਹਾਲ ਸੀ, ਲੇਕਿਨ ਆਰੀਅਨ ਲੜਕੀਆਂ ਨਹੀਂ ਸੀ ਕਰਾਉਂਦੇ। ਉਹ ਕਹਿਣ ਲੱਗਿਆ ਤੂੰ ਨਾਗਪੁਰ ਦੀ ਲੜਕੀ ਨਾਲ ਵਿਆਹ ਕਰੇਗਾ, ਤੇਰੇ ਵਿਰੋਧਾਂ ਨੇ ਪੰਡਤਾਂ ਨੇ ਤੇਰੀ ਰਿਆਇਆ ਨੇ ਨਾ ਖੁਸ਼ ਹੋਣ, ਉਸ ਵੇਲੇ ਤੂੰ ਯੱਗ ਰਚੇਗਾ, ਘੋੜਾ ਭੇਜੇਗਾ ਚਿੱਟਾ, ਤੇ ਜਦੋਂ ਯੱਗ ਹੋਏਗਾ ਕੋਈ ਬ੍ਰਾਹਮਣ ਤੇਰੇ ਨਹੀਂ ਆਏਗਾ ਪ੍ਰਸ਼ਾਦਾ ਛਕਣ, ਤੂੰ ਬੱਚਿਆਂ ਨੂੰ ਲਿਆਏਗਾ ਸਕੂਲਾਂ ਤੋਂ ਜਾ ਕੇ, ਉਹ ਬੱਚੇ ਹੱਥ ਪੈਣਗੇ ਆਪਣੀ ਗੱਲ ਤੇ ਤੈਨੂੰ ਭਰਮ ਪੈ ਜਾਏਗਾ ਮੇਰੀ ਰਾਣੀ ਨੂੰ ਹੱਥੇ ਨੇ, ਤੂੰ ਉਹਨਾਂ ਨੂੰ ਮਾਰ ਦੇਗਾ ਤੈਨੂੰ ਪੋੜ ਹੋ ਜਾਏਗਾ, ਤੇ ਉਹ ਕਿਸੇ ਜਤਨ ਨਾਲ ਨਹੀਂ ਕਰਨਾ, ਫਿਰ ਤੂੰ ਮੇਰੇ ਕੋਲ ਆਏਗਾ ਦਾਦਾ ਜੀ ਮੇਰਾ ਕੋੜ ਹਟਾਓ ਅਸੀਂ ਤੈਨੂੰ ਭਾਗਵਤ ਦੀ ਕਥਾ ਸੁਣਾਵਾਂਗੇ, ਵਾਹਿਗੁਰੂ ਦੀ ਨਾਮ ਦੀ ਮਹਿਮਾ। ਤੂੰ ਹੋਰ ਤਾਂ ਗੱਲਾਂ ਮੰਨ ਲਏਗਾ ਪਰ ਇੱਕ ਗੱਲ ਤੇ ਜਾ ਕੇ ਨੱਕ ਫੇਰ ਦੇਗਾ, ਉਹ ਤੇਰੇ ਨੱਕ ਦੇ ਉੱਤੇ ਕੋੜ ਰਹਿ ਜਾਏਗਾ ਤੈਂ ਮਰ ਜਾਣਾ। ਕਹਿੰਦਾ ਹੋ ਹੀ ਨਹੀਂ ਸਕਦਾ, ਪਹਿਲਾਂ ਮੈਂ ਘੋੜੇ ਤੇ ਚੜ ਕੇ ਜਾਣਾ ਹੀ ਨਹੀਂ। ਉਹ ਘੋੜੇ ਹੋ ਗਏ ਕਮਜ਼ੋਰ, ਜਰਨੈਲਾਂ ਨੇ ਕਿਹਾ ਸੈਨਾਪਤੀਆਂ ਨੇ ਵੀ ਮਹਾਰਾਜ ਜੇ ਕੋਈ ਯੁੱਧ ਲੱਗ ਗਿਆ, ਘੋੜੇ ਬੜੇ ਕਮਜ਼ੋਰ ਨੇ, ਯੁੱਧ ਦੇ ਵਿੱਚ ਹਾਰ ਹੋਵੇ, ਹੁਕਮ ਕਰੋ ਘੋੜੇ ਲੈਂਦੇ ਹਾਂ, ਘੋੜੀਆਂ ਨਹੀਂ ਲੈਂਦੇ। ਘੋੜੇ ਖਰੀਦੇ ਗਏ, ਇੱਕ ਘੋੜੀ ਐਸੀ ਵਧੀਆ ਆ ਗਈ, ਉਹ ਕਿਸੇ ਤਰੀਕੇ ਨਾਲ ਨਾ ਛੱਡੋ ਜੀ ਘੋੜੀ ਦੀ ਮੁੱਲ ਲੈ ਲਈ, ਤੇ ਕਹਿ ਦਿੱਤਾ ਮਹਾਰਾਜ ਇਹਦੇ ਤੇ ਨਾ ਚੜਿਓ। ਕਾਫੀ ਸਮੇਂ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਇਹ ਘੋੜੀ ਤਾਂ ਖਰਾਬ ਹੋ ਜੂਗੀ ਜੇ ਨਾ ਚੜੇ, ਤੁਹਾਡੇ ਨਿਮਿੱਤ ਹੋਰ ਕੋਈ ਚੜ ਨਹੀਂ ਸਕਦਾ। ਰਾਜਾ ਜਨਮੇਜਾ ਘੋੜੀ ਤੇ ਚੜ ਕੇ ਸ਼ਿਕਾਰ ਨੂੰ ਗਿਆ, ਉੱਥੇ ਜਾ ਕੇ ਉਹ ਲੜਕੀ ਦੇਖੀ, ਉਹ ਲੜਕੀ ਨੂੰ ਘਰ ਲੈ ਆਇਆ। ਆਰੀਅਨ ਨਾਰਾਜ਼ ਹੋ ਗਏ ਸਾਰੇ। ਉਹਦੇ ਬਾਅਦ ਉਹਨੇ ਘੋੜਾ ਫੇਰਿਆ ਤੇ ਅਸਰਮੇਹ ਦੀ ਯੱਗ ਰਾਸੂ ਯੱਗ ਕੀਤਾ, ਉਹਦੇ ਚ ਕੋਈ ਬ੍ਰਾਹਮਣ ਨਾ ਆਇਆ, ਉਹਨਾਂ ਦੇ ਬੱਚੇ ਲੈ ਆਇਆ। ਵਿਆਸ ਜੀ ਨੇ ਕਿਹਾ ਵੀ ਹੁਣ ਸਾਵਧਾਨ ਹੋ ਜੀ, ਬਾਕੀ ਕੰਮ ਤਾਂ ਤੂੰ ਕਰ ਲੈ, ਹੁਣ ਦੇਖ ਇਹਨਾਂ ਬੱਚਿਆਂ ਨੂੰ ਨਾ ਮਾਰ ਦੀ। ਉਹ ਜਦੋਂ ਯੱਗ ਹੋ ਰਿਹਾ ਪ੍ਰਸ਼ਾਦਾ ਵਰਤਾ ਰਿਹਾ, ਇਹਦੀ ਰਾਣੀ ਇੱਕ ਕੱਪੜਾ ਪਹਿਨ ਕੇ ਤੇਲ ਸਾੜੀ ਪਹਿਨ ਕੇ, ਉਹ ਜੋ ਉਸ ਵੇਲੇ ਦੀ ਮਰਿਆਦਾ ਸੀ, ਨਾਲ ਇਹਦੇ ਫਿਰ ਰਹੀ ਹੈ ਜਨਮੇਜੇ। ਉਹ ਇੱਕ ਚੱਕਰ ਲਾਇਆ, ਦੂਆ ਲਾਇਆ, ਤਾਂ ਕੱਪੜੇ ਹਰ ਵਾਰੀ ਬਦਲਦੇ ਸੀ। ਇੱਕ ਬੱਚਾ ਕਹਿਣ ਲੱਗਿਆ ਬੱਚਿਆਂ ਦੀ ਬੇਟੀ ਚਾਂਚਲ ਹੁੰਦੀ ਹੈ, ਕਹਿੰਦਾ ਇਹ ਰਾਣੀ ਜਿਹੜੀ ਹੈ ਹਰ ਇਹ ਰਾਣੀਆਂ ਬਹੁਤੀਆਂ ਨੇ, پہلی ہو طرح کے کپڑے والی تھی ہوں وہ طرح کی ہوں وہ طرح یہ کہہ نہیں وہی ہے کہ تین پتا کہ چاول مارے سی وہ پیر سے لگے ہوا دیکھ لو وہ جب دوبارہ کپڑے بدل کے آئی وہ پیر سے چاول لگا بچے سارے کھڑکڑا کے ادھر کی ہوا ایک دم بروا جا کوئی آیا ادھر کڑی ساری سی اوپر اڑ یہ کروڑ آ گیا دن بچے یہ کہا بھائی ایڈے گستاخ رانی دیکھ کے ہسے نے کچھ نہیں دیکھا چک چک کے کوئی کرایا سٹتا کوئی پٹھا سٹتا کسی کا گل بڑھتا اخیر کوڑ ہو گیا دکھی ہو گیا کتوں علاج نہ ہوا بیاس جی بلایا بیاس نے آ کے کہا بھی باقی کام کر لے ہوں میں تینوں بھاگوت کی کتھا سنا نام کی میں کتھا کہانیاں دے نال تے منتر ول کی جب گل آئے گی تے نہ کرنا سنائی گیا ہاں جی ہاں جی ہاں جی اتنے میرے آ گیا بھی بھیم نے منتر سدھ کریا ہے ایک باری کلا گر گیا وہ کیرے چ گیا انہیں ہاتھ ہی چک چک کے اتنے مارے کہنا اجے تھی گھومتے تھے کہتے کی گل ہنگارا نہیں بھریا کہنا جی ہو سب گلا من نو لگیا آ نہیں میرے من نو لگی بھی ایسا بل بھی ہوں بندے کہنے نک لایا نا کہتے ہاں کہتے نک تے ہوں کوڑ رہ گیا وہ کوڑ دے نال مریا مہاراج کہتے ہیں گرو نانک پاتشاہ کے پیارے ہو لکھے ہوئے لیک جڑے نے ٹلیا نہیں کرتے لکھیا میٹ نہ تھکی ہے جو لکھیا کرتا نام دستے ہیں کہ راجا جنویجا دے متی برج بیاس پڑھایا روک روک کے روک روک کے برج بج کے پڑھایا تین کر جا کے اٹھارہ کائے کتنا چلے چلایا جڑا لکھ دیتا وہ بھاوی بت بدل دی روے جنویجا کھوئے گیا ایک ہی کارن پاپی دیا مہاراج کہتے پیارے وہ کنیا گلا کرنی ہے یہ لکھی ہوئی مٹتی نہیں ہے پانے میں راجی رہنا بڑا سبق ہے وہ اس طرح شانتی ہوتی کل میں بڑے وستار کے نال ساری بات کہی تھی گرو مہاراج جی اس بعد اگے نو چالے پالتے ہیں چلتے چلتے دینے پہنچ جاتے ہیں دینے کنگ حمیر شمیر دوے برا نے انہوں نے پہلے اس پروار نے گرو چھویں پاتشاہ کے جدہ جنگوں کے حصے لے ہزار ہزار بندہ بھائی چارے کا دھاریوال سکے لے کے گرو مہاراج کے جدہ مل بیچ جاتے ہیں گرو مہاراج کی بہت سیوا کری مہاراج پرسن ہو گئے دے اتے کہن لگے بھائی دس تے سیوا کری ہے میری پرسنتا تیرے تے بول تو کی منگنا چاہنا وہ کہنا سچے پاتشاہ پہلا تو اسی کھربے بندے سی موٹی بت سی ساری پر تیرا روز ستسنگ سن سن کے سارے اندر یہ گیان ہو گیا بھئی آدمی شریر چھٹ جاتا ہے مڑ کے دنیا چ پہنا چلتا ہی رہتا جم پیا مر پیا جم پیا مر گیا ہومے کا بنیا ہوا جمتا رہتا مرتا رہتا ہومے آ جاتا ہومے کرم کمائے ہومے ہی بندنا پھر بھی جونی پر پاشا جی تم دیال ہوا ہے تیری میرے تے کرپا ہوئی ہے تا کرپا کر یہ جڑا جمن مرن کا چکر گل پیا ہوا نا یہ میں میرے تو چھڑا دے اس طرح پڑھتا پڑھو سارے پیار Thank you. दुख राम रहे काटो मेरा अगन रहे और गर्भ से बार बार गर्भ जाना बार बार पुठा लटकदा कृपा करो। महाराज कहने रेख शमीर ए चौरासी दो तरीके नाल कट होने होंगे या तो भोगे भोगे से तो मुकदी नहीं क्योंकि आदमी कर्म करता है कर्म का फल फिर भोगना पैंदा है फिर मनुख बनता है फिर मैं धार के हंगता धार के कर्म करता फिर वह फल भोगन वास्ते कहा जाना पैंता है तो हल्दी ने टिंडा उम्र चलता ही पैदा। ये गुरु अपना बीटो पवर वरत के छुड़ा दे चौरासी कट जाती है। दूजा यह है कि कर्म उपासना ज्ञान विज्ञान साधना के नाल ज्ञान के दर्जे पहुंच जाए जदों होमे का नाश हो जाए नाल दी नाल कर्मा का नाश हो जाए ज्ञान प्यार से कर्म है नाश उस वेले अपने स्वरूप नूं पछाण लैंदा फिर चौरासी आपे ही खत्म हो जाती। कहते चंगा तैं सेवा करिए तेनों चौरासी भुगतावांगे असीं। रात नूं पै गया कदे कुत्ता बणदा कदे सूर बणदा कदे सही बण देखी जांदा सैकड़े जनम तक अखीर एक जन्म बहुत गरीब घर के अंदर मर्दियां दे धारण करिया मेहनत करता तो टब्बर का गुजारा होंदा काल पै गया पेंडू लैण वास्ते उपर चढ़ गया दरते वो बच्चों भी दे जांदा ते आप भी खाई जांदा ते टाड़ा टुट गया गर्दन भरने आया मर गया इधर जा बहुत डरिया हो अमृत वेले दातण करी दातण देखता भी है पीजू मेरे मुंह च कितों आ गए दाने दातण नूं लग गए। श्री गुरु महाराज को आया कहता पातशाह आ की गल होई आया सुपना देखिया प्रतख है पीलू खांदा मैं मरिया सी पीलू मेरे मुंह च सी दातण करी तो उन्होंने लग गए। महाराज कहते भाई शनीर तैं संगतां दी सेवा करी साड़ी सेवा करी डरिया नहीं है तू मुगल राज तो इतने बैठ के असी औरंगजेब नू पत्रकार लिखी तेरी चौरासी असी कटाती सुपने के अंदर हूं जा तेन जमन मारन के चक्कर चो छुड़ा। इस तरह के कौतक करते हुए पता लग्या भी नवाब सरहंद फिर चढ़ाई कर रहे 12,000 फौज तैयार कर रहे गुरु महाराज अगे कपूरे पास कपूरे पहुंच जाते हैं किला देने तो जवाब देता महाराज कहते भी कोई थां दस उन्हें मुक्तसर की ढाब का जिक्र कर दिता तो इधरों फौज वाले ये को लैके इन कह लगे भी गुरु किधर गया चौधरी सी डरदा सी अंदर ਉਹ ਪਿੱਛੇ ਪਿੱਛੇ ਨਾਲੇ ਵੀ ਇੱਧਰ ਨੂੰ ਗਏ ਨੇ ਵੀ ਇਹਨਾਂ ਨੂੰ ਪਤਾ ਤਾਂ ਹੈ ਨਹੀਂ ਮੈਨੂੰ ਸਜ਼ਾ ਦੇ ਦੇਣਗੇ। ਤੇ ਨਾਲ ਬੰਦਾ ਭੇਜਦਾ ਵੀ ਜਾ ਕੇ ਗੁਰੂ ਸਾਹਿਬ ਨੂੰ ਦੱਸਦੇ ਵੀ ਇਹ ਬੜੀ ਭਾਰੀ ਫੌਜ ਪਿੱਛੇ ਆ ਰਹੀ। ਗੁਰੂ ਮਹਾਰਾਜ ਨੇ ਉੱਥੇ ਜਾ ਕੇ ਮੁਕਤਸਰ ਢਾਬ ਦੇ ਪਰਲੇ ਪਾਸੇ ਆਪਣਾ ਕੈਂਪ ਲਾ ਲਿਆ। ਫੌਜ ਨਵੀਂ ਭਰਤੀ ਕੀਤੀ ਹੋਈ ਹੈ ਬਰਾੜਾਂ ਦੀ। ਇਧਰੋਂ ਇੱਕ ਜਥਾ 40 ਸਿੰਘਾਂ ਦਾ ਮਾਈ ਭਾਗੋ ਦੇ ਨਾਲ ਉੱਥੇ ਆ ਗਿਆ। ਜਦ ਉਹਨਾਂ ਨੇ ਦੇਖਿਆ ਵੀ ਫੌਜ ਤਾਂ ਆ ਗਈ ਨੇੜੇ, ਵੀ ਹੁਣ ਕਿੱਥੇ ਨੱਠਣਾ ਭੱਜਣਾ। ਉਹਨਾਂ ਨੇ ਕਰੀਰਾਂ ਦੇ ਉੱਤੇ ਬੜੇ ਬੜੇ ਜਿਹੜੇ ਚਾਰੇ ਸੀ ਖੇਤ ਸੀਗੇ ਫਾਰੇ ਪਾ ਕੇ, ਉਹਨਾਂ ਨੂੰ ਭੁਲੇਖਾ ਲੱਗਿਆ ਵੀ ਤੰਬੂ ਲੱਗੇ ਹੋਏ ਨੇ, ਲੈ ਲਓ ਇਹਨਾਂ ਨੂੰ ਜਾ ਕੇ। ਉਹਨੇ ਉਹ ਬਹਿ ਗਏ ਦੌਰ ਦੇ ਨਾਲ। ਬੜਾ ਸਖ਼ਤ ਯੁੱਧ ਹੋਇਆ। ਕਈ ਇਤਿਹਾਸਕਾਰ ਕਹਿੰਦੇ ਨੇ ਵੀ 1200 ਫੌਜ ਦਾ ਜਵਾਨ ਮਾਰਿਆ ਗਿਆ, ਕਈਆਂ ਦਾ ਖਿਆਲ ਆ ਵੀ 3000 ਮਾਰਿਆ ਗਿਆ। ਇਹਦੇ ਨੇ ਬਸ ਉਹ ਐਸੇ ਥਾਂ ਬੈਠੇ ਪਤਾ ਨਾ ਲੱਗੇ। ਜਦੋਂ ਗੋਲੀਆਂ ਮੁੱਕ ਗਈਆਂ, ਤੀਰ ਮੁੱਕ ਗਏ, ਫੇਰ ਸ਼ਸਤਰ ਲੈ ਕੇ ਚੜ੍ਹ ਪਏ, ਕੱਟਦੇ ਲੜਦੇ ਅਖੀਰ ਉਹ ਪਿੱਛੇ ਹਟ ਗਏ। ਕਹਿੰਦੇ ਪਾਣੀ, ਕਹਿੰਦੇ ਪਾਣੀ ਤਾਂ ਗੁਰੂ ਕੋਲ ਹੈ, ਉੱਥੇ ਤਾਂ ਤੁਸੀਂ ਜਾ ਨਹੀਂ ਸਕਦੇ, ਕਪੂਰਾ ਨਹੀਂ ਪਿੱਛੇ ਮੁੜਦੇ। ਉਹਦੇ ਬਾਅਦ ਗੁਰੂ ਮਹਾਰਾਜ ਮੈਦਾਨੇ ਜੰਗ ਚ ਆਉਂਦੇ ਨੇ, ਦੇਖਦੇ ਨੇ ਜਾਣੇ ਪਛਾਣੇ ਸਿੰਘ ਅਨੰਦਪੁਰ ਸਾਹਿਬ ਦੇ ਯੁੱਧ ਦੇ ਵਿੱਚ ਜਿਹੜੇ ਨਾਲ ਰਹੇ ਸੀ। ਬਹੁਤ ਹੀ ਪਿਆਰ ਆਇਆ ਆਪਦੇ ਹਿਰਦੇ ਅੰਦਰ, ਦਿਆ ਜੀ ਕਿ ਵਿਚਾਰੇ ਫੇਰ ਆ ਗਏ। ਉਸ ਤੋਂ ਬਾਅਦ ਸਾਰਿਆਂ ਦੇ ਮੂੰਹ ਪੂੰਜਦੇ ਨੇ, ਆਪਣੇ ਪੱਟ ਤੇ ਰੱਖਦੇ ਨੇ, ਪਰਵਾਹ ਨਹੀਂ ਕਰਦੇ ਵੀ ਖੂਨ ਜਾ ਰਿਹਾ ਕੀ ਹੋ ਰਿਹਾ, ਬਸਤਰਾਂ ਦੀ ਪਰਵਾਹ ਨਹੀਂ ਕਰਦੇ, ਖੁਸ਼ੀਆਂ ਦੇ ਰਹੇ ਨੇ। ਜਾਓ ਪੁੱਤਰੋ ਮੇਰੇ ਲੋਕ ਵਿੱਚ, ਬਸ 5000 ਹੀ, ਤੂੰ 10000 ਹੀ, ਵੱਡੇ ਵੱਡੇ ਬਾਤੇ ਨੇ। ਉਸ ਵੇਲੇ ਜਾਂਦੇ ਜਾਂਦੇ ਇੱਕ ਸਿੰਘ ਦੇਖਿਆ, ਅਜੇ ਸਾਹ ਆਇਆ ਉਹਦੇ ਵਿੱਚ। ਮਹਾਰਾਜ ਨੇ ਆਪਣੇ ਦਸਤੇ ਮੁਬਾਰਕ ਦੇ ਨਾਲ ਜਲ ਪਾਇਆ, ਜਖਮ ਮੂੰਹ ਦੇ ਸਾਫ਼ ਕਰੇ। ਗਰਮੀ ਆ ਗਈ, ਨਿੱਘ ਆ ਗਿਆ, ਨਿੱਘ ਦੇ ਨਾਲ ਉਹਨੇ ਨੇਤਰ ਖੋਲੇ, ਹੈਰਾਨ ਹੋ ਗਿਆ ਵੀ ਮੈਂ ਤਾਂ ਗੁਰੂ ਦਸ਼ਮੇਸ਼ ਪਿਤਾ ਦੀ ਗੋਦ ਵਿੱਚ ਪਿਆ। ਉਸ ਵੇਲੇ ਮਹਾਰਾਜ ਨੇ ਸਾਰੀ ਗੱਲ ਪੁੱਛੀ, ਕਹਿੰਦੇ ਮਾਨ ਸਿੰਘ ਆ, ਜੇ ਤੈਂ ਜ਼ਿੰਦਗੀ ਲੈਣੀ ਆ ਤੈਨੂੰ ਦੇ ਦਿੰਦੇ, ਜੇ ਤੇਰੀ ਕੋਈ ਹੋਰ ਇੱਛਾ ਉਹ ਦੱਸ। ਕਹਿਣ ਲੱਗਿਆ ਮਹਾਰਾਜ ਅੰਤ ਸਮੇਂ ਤੁਹਾਡੇ ਦਰਸ਼ਨ ਹੋ ਗਏ, ਹੁਣ ਕਾਹਦੀ ਇੱਛਾ। ਮਹਾਰਾਜ ਕਹਿੰਦੇ ਤੇਰੇ ਦਿਲ ਚ ਗੱਲ ਹੋਰ ਹੈ, ਉੱਤੋਂ ਹੋਰ ਹੈ, ਉਹ ਗੱਲ ਕਹਿ ਜਿਹੜੀ ਤੇਰੇ ਮਨ ਦੇ ਅੰਦਰ। ਅਸੀਂ ਅੰਤ ਪ੍ਰਸੰਨ ਹੋਇਆ ਤੁਹਾਡੀ ਸੇਵਾ ਚ, ਤੇ ਤੂੰ ਬਾਤ ਕਹਿ ਤੇਰੇ ਮਨ ਦੇ ਅੰਦਰ। ਉਸ ਵੇਲੇ ਗੁਰਸਿੱਖ ਨੇ ਥੋੜਾ ਤਾਣ ਲਾਇਆ, ਬੋਲਣ ਦੀ ਸ਼ਕਤੀ ਆਈ, ਜੋ ਕੁਝ ਕਿਹਾ ਉਹ ਆਪਾਂ ਇਸ ਤਰ੍ਹਾਂ ਪਾ ਲਿਆ।
Thank you.
ਮੰਦਾ ਚੋਰ ਜਾਰ ਜੋਹਾਰ ਹਾਂ ਪਰ ਕਰ ਜੋ ਹੰਦਾ ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇ ਕਾਮ ਕ੍ਰੋਧ ਮਦਲੋ ਮੋਹ ਹੰਕਾਰ ਕਰਨ ਦਾ ਵਿਸ਼ਵਾਸ ਘਾਤੀ ਕਿਰਤ ਗਾਣ ਮੈਂ ਕੋਹ ਨਾ ਰੱਖਣ ਦਾ ਸਿਮਰ ਵਰੀ ਦਾ ਟਾਡੀਆਂ ਸਤਿਗੁਰ ਬਖਸ਼ ਹੇ ਪਾਤਸ਼ਾਹ ਭੁੱਲ ਹੋ ਗਈ ਕਿਰਪਾ ਕਰ ਮਹਾਰਾਜ ਕਹਿੰਦੇ ਮਹਾਂ ਸਿੰਘ ਤੁਝ ਪਰ ਹਮ ਪ੍ਰਸੰਨ ਬਹੁ ਹੈ ਸੋਆਬ ਦੇ ਚਾਹੇ ਜਿਸ ਲੈ ਜਿਹੜਾ ਕੁਛ ਤੂੰ ਚਾਹੁੰਦਾ ਦਿੰਦੇ ਆ ਤੈਨੂੰ ਕਹਿੰਦੀ ਮਹਾਂ ਸਿੰਘ ਸਾਰਾ ਅਨੰਦਪੁਰ ਸਾਹਿਬ ਛੱਡਿਆ ਅੰਦਰ ਅਨੇਕ ਕੀਮਤੀ ਵਸਤਰ ਪ੍ਰਸ਼ਾਦੀ ਹੱਥ ਵਰਗੀਆਂ ਹਾਥੀ ਅਨੇਕ ਚੀਜ਼ਾਂ ਕੁਛ ਦਰਿਆ ਦੇ ਹਵਾਲੇ ਕਰਦੀਆਂ ਕੁਛ ਮਾਰੇ ਗਏ ਕੁਛ ਅੱਗ ਲਾ ਕੇ ਜਾਲ ਤੇ ਸ਼ਸਤਰ ਰਹਿ ਗਏ ਪਿਆਰਿਆ ਨੰਗੇ ਪੈਰੀ ਮੈਨੂੰ ਨਿਕਲਣਾ ਪਿਆ ਮਾਛੀ ਵਾਲੇ ਤੋਂ ਕੰਡੇ ਲੱਗੇ ਜਿਹੜੇ ਹੱਥ ਵਿੱਚ ਸ਼ਸਤਰ ਸੀ ਉਹ ਹੀ ਮੇਰੇ ਕੋਲ ਰਹਿ ਗਏ ਪਰ ਪਿਆਰਿਆ ਮੈਂ ਸਿੱਖਾਂ ਨੂੰ ਉਡੀਕ ਦੱਸ ਮੇਰਾ ਸਿੱਖ ਭੁੱਲ ਗਿਆ ਕਦੇ ਆਵੇ ਤੇ ਮੈਂ ਉਹਦੇ ਉੱਤੇ ਬਖਸ਼ਿਸ਼ ਕਰ ਆਹ ਕਾਗਜ਼ ਨਹੀਂ ਮੈਂ ਗਵਾਇਆ ਨਾਲ ਬੰਨਿਆ ਹੋਇਆ ਕਮਲ ਤੇ ਫਿਰ ਕਾਗਜ਼ ਨਹੀਂ ਮੈਂ ਸਿੱਟਿਆ ਇਸ ਕਰਕੇ ਨਹੀਂ ਮੈਂ ਰੱਖਿਆ ਵੀ ਮੇਰੇ ਯਾਦ ਰਹੇ ਵੀ ਤੁਸੀਂ ਬੇਦਾਵੇ ਦਿੱਤੇ ਮੈਂ ਲੋਚਦਾ ਸੀ ਮੇਰੇ ਪਿਆਰੇ ਭੁੱਲ ਕੇ ਮੇਰੇ ਗੁਰਸਿੱਖ ਮੇਰੇ ਬੱਚੇ ਹੁੰਦੇ ਸੋ ਜੋ ਕੁਛ ਤੂੰ ਚਾਹੁੰਦਾ ਮੈਂ ਤੇਰੀ ਇੱਛਾ ਪੂਰੀ ਕਰਦਾ ਮਹਾਰਾਜ ਨੇ ਕਮਰ ਕਸੇ ਵਿੱਚੋਂ ਉਹ ਕਾਗਜ਼ ਕੱਢਿਆ ਕਹਿੰਦਾ ਦੇਖ ਤਾਂ ਆਹੀ ਹੈ ਕਹਿੰਦਾ ਹਾਂ ਪਾਤਸ਼ਾਹ ਇਹੀ ਮਨਹੂਸ ਕਾਗਜ਼ ਹੈ ਜਿਹਨੇ ਸਾਨੂੰ ਇਹ ਨਹੀਂ ਤੋੜਿਆ ਪੂਰੇ ਮਾਝੇ ਨੂੰ ਸਿੱਖੀ ਨਾਲ ਤੋੜਤਾ ਸੀ ਕਿਰਪਾ ਕਰਤੀ ਤੈਂ ਮਹਾਰਾਜ ਕਹਿੰਦੇ ਪਿਆਰਿਆ ਤੁਸੀਂ ਸੀਸ ਦੇ ਕੇ ਸਿੱਖੀ ਕੱਢ ਲਈ ਐ ਪਾਲੋ ਵਾਹ 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 Thank you. मैं प्रसन्न होया तुझ पर हम प्रसन्न बहु है सो अब दे चाहे जिस लह पातशाह दुनिया तो चाहिए टुटिया नु गंढ लै पुल हो गई सच कह महा सिंह तय माझे की रख ली काल दे टुकड़े टुकड़े कर कहते अगे वास्ते भी जेड़े गुरसिख टुट जाया करे नहीं तो टुटी फुटी बाहर फिटी पर प्यारिया तुसी मिसाल कायम कर दी जद फिर भुल के पछता के आ जाएगा उस वेले बख्शा जाया करे तनखाह लगती है फिर बख्श देंगे दे तनखाह लगती है असि जिन्ना भुलते हैं अमर छगया शराब की बोतल देखी नहीं तो वे उत्ते मस्त हो की है गाह का पता ही नहीं भी गाह गुरु लोक से जाना है कि जन लोक से जाना आपे फैसला कर जे तो जमदूतों से जा रहे हैं डंडे खाने ने बड़ा औखा रहा है जे मार के गने जाए न को सा हर का नाम उहा संग तो सा जे पेंडे महा अंध गवारा हर का नाम तय संघ गया जय पंथ तेरा को न सजानू हर का नाम तय नाम पिछा जय महा प्यान तप्त बहु काम तय हर के नाम की तुम ऊपर छा जय त्रिखा मन तुझे अकर्ष है तय नानक हर हर अमृत बल जेदा जमदूता वाला लैना है तां तू हुण चुन लै ठीक है इत्थे पुरलिया होया तू तुरिया फिरदा तैनू असलियत का पता नहीं है नशिया का आसरा लैना नाम का आसरा सब तो वड्डा हुंदा कुछ नहीं बनना प्रेमिया खा खू के पी पू के तुर जाएगा कहा तेरा बाली वास कोई हो उथे हथ ना उपड़े कूक ना सुनिया पुकार उथे सतगुर बेली होवे कढ़ ले हस्ती वाल गुरु वाला कढ़ लेना गुरु गुरु ने जान देंदा कदे भी सिख नूं नरकां च किन्ने असीं भुल जाने आ एक पासे गुरु दे श्रेष्ठ पिता नाल रिश्ता उहदी दरगाह एक पासे जमदूतां दे डंडे किन्निया तकलीफां कदे कुंभी नरक च गिर गया कदे दूजे च कदे तीजे च कदे कुत्ता बन गया कदे बिल्ला बन गया बेअंत मसाला दे जे मैं दसण लगा कई दिन मैनू चाहिए संखेप विच मैं बात कर रहा सो उस तरह के नाल बख्श के अगे आप चलते ने गुरु दस वैश पिता जी जीवन देखी जाओ तोली जाओ भी कहा जाए अगे गए तो जेडे बराड 900 बराड रखिया सी वो महाराज तुरे ही रहे अजय संगत कितों आई ना घाटा तो उन्होंने किसी किस्म का नहीं वो जब तलवंडी साबो की जूह तक पहुंच गए ये बराड़ा ने की करिया जिन्हों महाराज ने पहला लिख के भेजा सी भी ये मेरी कौम बराड़ आया रंग जे तेन कुछ नहीं कहू मेरे इंसारी है तू आ सकता मैनू मिल सकता जबरनामे च लिखी हुई गल ये मेरी कौम है बराड वो मेरी कौम कह वाले ये नहीं भी सारे इस तरह साथ नहीं भी गलत उस मौके की मैं बात कर दूजे नु नहीं लाभा हूं बड़े बड़े प्रेमी ने ते उन्होंने आपस में गलबात गठी हुई थी ਜਦੋਂ ਜੂਹ ਪਾਰ ਲਿਖਾਉਣ ਲੱਗੇ ਮਹਾਰਾਜ ਦੇ ਘੋੜੇ ਦੀਆਂ ਰਸਾਂ ਵਾਲੀਆਂ, ਇੱਕ ਨੇ ਉਧਰੋਂ ਇੱਕ ਨੇ ਉਧਰੋਂ, ਮਹਾਰਾਜ ਉੱਥੇ ਬੈਠੇ ਆ। ਉਹ ਕਹਿੰਦੇ ਇਹ ਕੀ? ਕਹਿੰਦੇ ਮਹਾਰਾਜ ਦੇਖੋ ਇਹ ਜੂਹ ਆ ਗਈ ਡੱਲੇ ਦੀ, ਇੱਥੇ ਸਾਡਾ ਜ਼ੋਰ ਨਹੀਂ ਚੱਲਣਾ, ਉਹ ਬੜਾ ਡੱਡ ਹੈ, ਪਰ ਸਾਡੀ ਤਨਖਾਹ ਚੁਕਾ ਕੇ ਜਾਓ। ਦੂਜਾ ਇਹ ਹੈ ਕਿ ਅਸੀਂ ਉਹਦੀ ਜੂਹ ਜਾ ਕੇ ਨੌਕਰੀ ਨਹੀਂ ਕਰਨੀ, ਅਸੀਂ ਘਰਾਂ ਨੂੰ ਮੁੜਨਾ, ਸਾਡਾ ਹਿਸਾਬ ਨਿਕਲ। ਮਹਾਰਾਜ ਕਹਿੰਦੇ ਪਿਆਰਿਓ ਕਿਤੇ ਜਾ ਕੇ ਬੈਠਾਂਗੇ, ਸੰਗਤਾਂ ਆਉਣਗੀਆਂ, ਅਸੀਂ ਕਿਹੜਾ ਖਜ਼ਾਨੇ ਚੱਕੀ ਫਿਰਿਆ ਫਿਰਦੇ ਹਾਂ, ਨਾਲ ਅਕਾਲ ਪੁਰਖ ਭੇਜਦਾ, ਅਸੀਂ ਵੰਡ ਦਿੰਦੇ ਹਾਂ, ਲੰਗਰ ਚੱਲਦੇ ਨੇ, ਲੋੜਵੰਦਾਂ ਨੂੰ ਸਭ ਚੀਜ਼ਾਂ ਮਿਲਦੀਆਂ। ਨਹੀਂ ਮਹਾਰਾਜ, ਇੱਥੇ ਹੀ ਹੁਣੇ ਹੀ ਅਸੀਂ ਤਨਖਾਹ ਲੈਣਾ, ਤਾਂ ਤੁਰਨ ਦੇਵਾਂਗੇ ਇੱਥੇ। ਉਹ ਗੁਰੂ ਜਿਹੜਾ ਸਭ ਕੁਛ ਕੁਰਬਾਨ ਕਰਕੇ ਆ ਗਿਆ, ਸਿੰਘ ਨੂੰ ਉੱਚਾ ਕਰਕੇ ਰੱਬ ਦਾ ਰੂਪ ਬਣਾਉਣ ਵਾਲਾ, ਤੇ ਉਹਦੇ ਨਾਲ ਸਾਡਾ ਟ੍ਰੀਟਮੈਂਟ ਕੀ ਹੈ? ਉਹਦਾ ਘੋੜਾ ਰੋਕੀ ਖੜੇ ਆ ਜ਼ਬਰਦਸਤੀ, ਨੰਗਾ ਨਹੀਂ ਬੈਠੇ ਜਿਹੜੇ ਗੁਰਮੁਖ ਪਿਆਰੇ ਨਾਲ ਨੇ, ਪੁਰਾਣੇ ਸਿੰਘ ਬਰਾਨ ਨੇ ਕਿਹਾ ਇਹ ਨਵੀਂ ਸਿੱਖੀ ਕਿੱਥੋਂ ਆ ਗਈ, ਨਵੀਂ ਪਨੀਰੀ ਕਿੱਥੋਂ ਆ ਗਈ, ਗੁਰੂ ਦਾ ਹੀ ਘੋੜਾ ਰੋਕ ਲਿਆ। ਉਸ ਵੇਲੇ ਗੁਰੂ ਮਹਾਰਾਜ ਕਹਿਣ ਲੱਗੇ ਪੈਸਾ ਆਓ ਤਾਂ ਹੀ ਦਵਾ, ਕਹਿੰਦੇ ਤੁਸੀਂ ਮੀਂਹ ਨਹੀਂ ਪਵਾਇਆ, ਤੁਸੀਂ ਕਹਿੰਦੇ ਮੀਂਹ ਪਵਾਵਾਂਗੇ, ਮਹਾਰਾਜ ਕਹਿੰਦੇ ਮੀਂਹ ਪਵਾ ਦੇ। ਮਹਾਰਾਜ ਨੇ ਮਾਰ ਮਾਰਿਆ ਸਮਾਨ, ਬਹੁਤ ਮੀਂਹ ਪੈ ਗਿਆ, ਗਰੇ ਵੀ ਵਰਸਣ ਲੱਗ ਗਏ, ਉਹਦਾ ਝਾੜਾ ਥੱਲੇ ਚਲੇ ਗਏ। ਗੁਰੂ ਮਹਾਰਾਜ ਉੱਥੇ ਘੋੜੇ ਤੇ ਬੈਠੇ, ਦੰਦ ਵਾਲਿਆਂ ਨੇ ਬੱਚਿਆਂ ਨਾਲ ਖੇਸ ਬੰਨ ਕੇ ਮਹਾਰਾਜ ਤੇ ਕਰਤਾ। ਅਜੀਬ ਬਿਰਤੀ ਹੈ ਮਹਾਰਾਜ, ਤੁਸੀਂ ਬੜੇ ਹੀ ਗੰਭੀਰ ਸਥਾਨ ਤੇ ਪਹੁੰਚੇ। ਇਹਨਾਂ ਨੂੰ ਕਹਿੰਦੇ ਨੌਵੀਂ ਮੀਂਹ ਤਾਂ ਹੋ ਗਿਆ, ਕਹਿੰਦਾ ਜੀ ਪੈਸੇ, ਮਹਾਰਾਜ ਦਾ ਮਾਲਕ ਸੀ ਸਾਰਿਆਂ ਦੇ, ਇੱਕ ਦੇਖਿਆ ਤਾਂ ਇੱਕ ਖੱਚਰ ਦੇ ਉੱਤੇ ਦੋਏ ਗੋਲਾਂ ਭਰੀਆਂ ਹੋਈਆਂ ਨੇ ਮੋਹਰਾਂ ਦੀ। ਉਹਨੇ ਕਿਹਾ ਸੱਚੇ ਪਾਤਸ਼ਾਹ ਮੈਂ ਦਸਵੰਧ ਦੇਣਾ ਸੀ, ਲੱਭ ਨਾ ਸਕੇ ਤੁਸੀਂ, ਟੋਲਦਾ ਮੈਂ ਇੱਥੇ ਆਇਆ। ਕੌਣ ਸੀਗਾ ਸਾਡਾ ਸਿਆਸਤ ਜਿੱਦਾਂ ਕਬੇਰ ਆ ਗਿਆ, ਖਜ਼ਾਨਿਆਂ ਦਾ ਮਾਲਕ ਆਪ ਹੀ ਆ ਗਿਆ, ਵੀ ਅਕਾਲ ਪੁਰਖ ਦਾ ਪੁੱਤਰ ਸੰਕਟ ਚ ਫਸਾ ਲਿਆ ਇਹਦੇ ਪਿਆਰ ਵਾਲਿਆਂ ਨੇ। ਉਸ ਵੇਲੇ ਮਹਾਰਾਜ ਕਹਿੰਦੇ ਵੀ ਠੀਕ, ਉਤਰ ਗਏ ਭੋਲੇ। ਕਹਿੰਦੇ ਆ ਜਿਹੜੇ ਢਾਲੇ ਨੇ ਨਾ, ਇਹਨਾਂ ਦੇ ਵਿੱਚ ਡੂੰਘਾ ਜਿਹਾ ਸਾਂ ਹੁੰਦਾ, ਕਹਿੰਦੇ ਭਰ ਭਰ ਕੇ ਦੋ, ਦੇਈ ਜਾਓ ਦੇਈ ਜਾਓ। ਪਰ ਇੱਕ ਗੱਲ ਮਹਾਰਾਜ ਪੁੱਛੀ ਗਏ, ਕਹਿੰਦਾ ਸਿੱਖੀ ਲੈਣੀ ਹੈ ਕਿ ਪੈਸਾ? ਕਹਿੰਦੇ ਸਿੱਖ ਤਾਂ ਅਸੀਂ ਤੇਰੇ ਹੈਗੇ ਹੀ, ਅਸੀਂ ਜਿਹੜੇ ਨੌਕਰੀ ਕਰੀਏ ਉਹਦਾ ਪੈਸਾ ਮੰਗਦੇ ਹਾਂ। ਜੱਟ ਮਜਲਾ ਖਦਾਨੂ ਮਹਾਰਾਜ ਦੇ ਗਏ ਸਾਰਿਆਂ ਨੂੰ ਦੇਤਾ। ਦਾਨ ਸਿੰਘ ਜੀ ਬਾਰੇ ਉਹਦੇ ਨਾਲ 25-30 ਉਹਦੇ ਖਾਨਦਾਨ ਚਾਹੀਦੀ ਹੈ, ਇੱਕ ਮਾਇਆ ਚਾਹੀਦੀ ਹੈ। ਕਹਿੰਦਾ ਬਾਦਸ਼ਾਹ ਤੇਰੀ ਮਾਇਆ ਦਿੱਤੀ ਬਹੁਤ, ਅਸੀਂ ਤਾਂ ਤੇਰਾ ਪਿਆਰ ਚ ਤੇਰੇ ਪਿਆਰ ਵਿੱਚ ਜਿਉਂਦੇ ਹਾਂ, ਸਾਨੂੰ ਤੇਰਾ ਪਿਆਰ ਚਾਹੀਦਾ। ਮਹਾਰਾਜ ਕਹਿੰਦੇ ਦਾਨ ਸਿੰਘ ਲੈ ਲੈ ਨੇ ਪੈਸੇ ਲੈ ਲਏ। ਮਹਾਰਾਜ ਮੋਟੀ ਅੱਡੂਦੇ ਨੇ, ਉਹਨਾਂ ਨੂੰ ਪਤਾ, ਉਹਨਾਂ ਦੇ ਉੱਤੇ ਵੀ ਕਿਰਪਾ ਕਰ, ਉਹਨਾਂ ਦਾ ਸਵਾਲ ਹੈ ਕੌਣ ਪਾਣੀ ਇਹੀ ਜੀ ਹੈ ਇੱਥੇ ਵੋਟ ਖਾਂਦੇ ਹਾਂ, ਬਾਜਰਾ ਖਾਂਦੇ ਹਾਂ, ਨਾ ਕਿਤੇ ਜਾ ਕੇ ਪੁੱਛੀਏ, ਨਾ ਕੋਈ ਸਕੂਲ ਹੈ, ਨਾ ਕੋਈ ਗੱਲ ਹੈ, ਨਾ ਕੋਈ
ਇੱਥੇ ਆਉਂਦਾ ਹੈ। ਪਰਸ਼ਾ ਬੰਦੇ ਅੱਛੇ ਨੇ, ਦਿਲ ਤੋਂ ਚੰਗੇ,
ਪਰ ਸਵਾਹ ਬੜਾ ਖਰਬ ਰਹਿੰਦਾ, ਕੌੜਾ ਬੰਦਾ। ਮਹਾਰਾਜ ਕਹਿੰਦੇ ਦਾਨ ਸਿੰਘ ਵੀ ਤੂੰ ਪੈਸੇ ਲੈ ਲੈ। ਕਹਿੰਦਾ ਨਾ ਸੱਚੇ ਪਾਤਸ਼ਾਹ, ਮੈਂ ਇਹਨੂੰ ਸਿੱਖ ਹੀ ਦੇ। ਕਹਿੰਦੇ ਲੈ ਦਾਨ ਸਿੰਘ, ਮਾਨ ਸਿੰਘ ਨੂੰ ਤਾਂ ਮਾਝੇ ਦੀ ਰੱਖਤੀ ਤੇ ਤੈ ਮਾਲਵੇ ਦੀ ਰੱਖਦੀ, ਤੇਰੀ ਬਰਕਤ ਦੇ ਨਾਲ ਇੱਕ ਦਿਨ ਮਾਲਵੇ ਦੇ ਵਿੱਚ ਬੇਅੰਤ ਫਸਲਾਂ ਹੋਣਗੀਆਂ, ਨਹਿਰਾਂ ਚੱਲਣਗੀਆਂ, ਤੁਹਾਡਾ ਤਪ ਜਿਹੜਾ ਕੀਤਾ ਹੋਇਆ ਉਹ ਫਲ ਲਿਆਵੇਗਾ। ਉਸ ਵੇਲੇ ਮਹਾਰਾਜ ਜੀ ਜਦ ਦੇਹ ਹਟੇ ਚਲੇ ਗਏ, ਮੁੜ ਕੇ ਫੇਰ ਆ ਗਏ। ਕਹਿੰਦੇ ਤੁਸੀਂ ਮੁੜ ਕੇ ਆ ਗਏ? ਕਹਿੰਦੇ ਸੱਚੇ ਪਾਤਸ਼ਾਹ ਸੀ, ਇੱਕ ਗੱਲ ਤਾਂ ਭੁੱਲੇ ਗਏ, ਇਹ ਤਾਂ ਤੁਸੀਂ ਦਿੱਤੀ ਹੈ ਨਾ ਸਾਡੀ ਨੌਕਰੀ। ਕਹਿੰਦੇ ਹਾਂ। ਕਹਿੰਦੇ ਜਿਹੜੇ ਅਸੀਂ ਰੱਖ ਕੇ ਆਏ ਆਪਣੇ ਥਾਵਾਂ ਤੇ, ਉਹੀ ਤਾਂ ਦਿੱਤੀ ਸੀ ਮਹਾਰਾਜ। ਕਹਿੰਦੇ ਉਹਦੀ ਤੁਸੀਂ ਤਾਂ ਕਹਿੰਦੇ ਅਸੀਂ ਕਿਉਂ ਦੇਈ ਜੀ, ਅਸੀਂ ਤਾਂ ਤੁਹਾਡੇ ਨਾਲ ਰਹੇ ਹਾਂ, ਅਸੀਂ ਤਾਂ ਦਈਏ ਜੇ ਉੱਥੇ ਅਸੀਂ ਕੰਮ ਕਰਦੇ, ਇਹ ਤਾਂ ਸਾਰੇ ਹੀ ਉਹਨਾਂ ਨੂੰ ਚਲੇ ਜਾਣੇ ਨੇ। महाराज कहते फेर दे सा चलो वह फुरजी का जरा सी पैसा मुक्या ही उन्होंने दिखा के महाराज ने टोआ पटता तो वह दम निगाह रख ली भाई गुरु साहब चले जाएंगे आप कट लेंगे गुरुसार गुरुद्वारा बाद आके बड़ी पटाई करी लभ्या ही ना उसे कौतक सी महाराज जी का अगे डला 300 जवान लैके महाराज का स्वागत करने वास्ते आया बड़ा अफसोस करिया भी पातशाह साहबजादे शहीद हो गए सिंह शहीद हो गए आनंदपुर साहब छड़ना पिया तुसी मैनू याद कर दे पीढ़ी दे राही सुनेहा भेज दें कबूतर दे राही सुनेहा भेज दिंदे मैं जवान 45-45 इंच दियां छातियां वाले दौले 6.5 फुट तो उच्चे जे खड्डा बाह लैन जवान दा जला बंतर कट के घोड़े की काठी कट के धाती च जाके ठहरदा नहीं ठहरदा ये जवान तो किडे वड्डे वड्डे महाराज कहते कोई ना डलिया कित रोड पैगी देख लागी नहीं पातशाह आ निशान नहीं से बार बार 8-7 बारी उन्हें अज कहता फेर इन्हे महाराज को एक राइफल लिया के भेट कर किसी कहते महाराज का निशाना अचूक है जिथे लाओगे उथे ही लगूगा महाराज कहते डलिया लिया भाई तेरे जवाना की परख करिए नाले राइफल की परख हो जाएगी भाई कै बंद ची लंघ दी है कर दो जवान एक बना निकलिया हौली हौली उठ के तुरन लग गए सारे ही तुर गए महाराज होर ख्याल पे रहे उहदे च गज फेर के देखते रहे राइफल भर ली कहने डलिया जवान नहीं लिया महाराज चले गए की गल कहते भी असी आए तो नहीं मारना सानू युद्ध जंग च लड़ा के देख उथे असि हाथ खावा राइफल दे मूहे आने कहते डलिया यह तेरे जवान जेड़े लड़ते ने इना के मूहे परपस है उहदे वास्ते लुट वास्ते होर चीजा वास्ते लड़ते ने यह निष्काम सेवा वास्ते नहीं लड़ते जा कोई सिख इत्थे नेड़े होएगा वाह दो सिख ने तार बन ली एक बन रहा डले की जान सी महाराज कह डलिया फिर तू ही खड़ जा कह सत्य बाजा मेरे तो बच्चे छोटे छोटे ने मैं सेवा करना थोड़ी वो जब जवान आ गए ओदे अगे होंदा ओदे अगे होंदे महाराज कहते एक आओ कहते महाराज मैं सुनिया पहला है मैं दस्तार बनता सी ए दूर खड़ा सी वह कहना सत्य पातशाह मैं नट के आ गया मेरी बारी पहला है महाराज ने राइफल सीधी कर ली करके जिस वक्त चलाई सौर डर है महाराज ने तो बिल्कुल राइफल सीधी कर ली उस वे महाराज जी ने दस्तारा के नाल लगती टच कर दी हुई गोली चला दी कहते डलिया मैं जीवड़िया के सिर से मैं जंग करे ने यह नहीं कि कृपा के सदे हम है नहीं मोसो गरीब करोड़ पड़े यह सिखी है अमृत की शक्ति है इन्होंने मौत तो पार होके देखा है तेरे जवाना ने नहीं उत्थे भी कुछ भी करना नठिया होना सी होर भी नाल नठा लेने पिछे देखना पैसा भी साडा घोड़ा ही घेर लिया तो इस तरह से एक बार उसने बहुत ज्यादा सारी रात पैरा दे गया महाराज जवान मान कौन है कहना जी डला महाराज सवेर वे कह लगे डलिया मैं भी तेन दवाइए तेरी सेवा से खुश हाँ कहना महाराज जे देना है तो मैं पीढ़ी जोगा थां दे अपनी दरगाह च महाराज कहते तेन दिल्ली का तख दे बादशाह बना दें तार तेरे सिर ते रखा दें ऐसे जन कहना नहीं महाराज मैनू तो पीढ़ी जोगा थां चाहिए महाराज कहते गलिया देख दुनिया की कोई चीज मंग लै वो असी दे देंगे जिहड़ा तू पीढ़ी जोगा थां मंगदा ना दरगाह च तू तो अजे साडा बनिया ही नहीं तेरा तो साडा तो संबंध ही नहीं जुड़िया सच्चे पातशाह मेरा पिता भी जांदा सी आनंदपुर साहब मैं भी हुण सेवा कर रहा وہ کہتے تین سیوا کا پھل ملے گا جو منگنا دے درگاہ کا پھل ہوں درگاہ جانا تو گرو کے نال بیلڈ ہونا پہنتا بیپٹائز ہونا پہنتا امرت چکنا پہنتا گرو تو نام لینا پہنتا جب نام نہیں لینا منتر نہیں لینا تیرا میرا کی سبند ہوں تھی آپ بھی بچا کے دیکھ لو کوئی بندہ رہتا سوامیاں نے جانا جن دیر تک وہ پانچ نام نہیں لینا وہ سبند ہی نہیں جڑتا جانا دیکھا ہوں ستکار کرنا ہور چیز ہے گرو تارنا ہور چیز ہے جب تک پراپر ودھی نال گرو نہیں تاریا جاتا اونی دیر تک گرو نال سبند نہیں جڑیا کرتا جب سبند جڑ جائے پھر گرو راکھا ہو جاتا گرو پھر وہ راکھی کرتا روگن یا سوگن جل جوگن بہ پانت بچاو شترو نیک چلاو دکھاو تو نیک نہ لگن پاو رکھتا اپنو کر دے کر پاپ سبو نہ پیٹن پاو اور کی بات کہاں کر تو سو سپیٹ ہی کے بڑی پھر جب تڈا بن گیا پھر چاہے تیری مرضی ہے پیڑھی جوگا تھاؤ کی چاہے مربے روکی تو اتے مہاراج جی نو مہینے رہے بڑے اتے کوتک ہوئے گرو گرنتھ صاحب دی بیڑ آپ بول کے تیار کرائی اتے بھیجا لین واسطے پیر ملک اور انہیں جواب دیتا کہ نالے تو گرو کہنے ہو نالے تھی بیڑ منگنا ہو میں تو نہیں دوں جی وہ گرو ہے تو وہ دوبارہ پانی چار لو اگلے ساڈے ہیں نا پڑھے لکھے بہتے اے پروفیسر صاحب نہیں جڑے بول کے ہٹے یہاں کا ہو سوا ہے گرمکھ نے وہ کی لکھتے ہیں کہ گرو صاحب نے پوتیاں انہوں نے وہ گرو صاحب بولی جاندے سی باہر بیٹھے بابا دیر سنگھ بھائی منی سنگھ لکھتے رہتے نہیں مانتے بالکل نہیں مانتے گرو اٹھویں پاتشاہ چھوٹی عمر چ سارا گرو گرنتھ صاحب جبانی آپ سی انہوں نے جد گرو دسویں پاتشاہ کی باری آدی ہے انہیں پڑھیا لکھیا دیا کلما خبری کی ہو جاتا ہے ناستک پڑا لکھنا شروع کرتے خبری ہے ہی ناستک سکھی سروپ ہے نو سنگا دے نے پر اندر بھروسہ ہے گا مارکس کا کامریڈ بھی ہے منا دے اندر پتا نہیں کی ہے پڑھائی کی سکھا ہے رب کا نام تو سکھا نہیں ہے ترک سکھا ہے مہاراج کہنے لگے کوئی نہ بانی اچاری جاندے نے لکھی جاندے نے صرف ایک کنے کا فرق پایا خالصہ خالص جتھے سی اتے خالصہ مہاراج نے کرے کوک بھی ہم پہ خالص سو ایسا آپ دبان لائی بیٹھے نے بہت سنگت آئی ہیں اس ویلے کئی گڈے آئے راشن دے بھرے ہوئے راشن آ گیا مہاراج کے چرنا بینتی کی تھی کہ بادشاہ اسی راشن لے کے آئے ہوں مہاراج کہتے بھائی راشن تو تسی اپنے گھروں لے آئے ہو تو سارے علاقے جو کٹھا کر کے لے آؤ وہ کہنے لگے سچے پاتشاہ یہ راشن اسی بہت سارا تک گھروں لے آئے ہوں مین جڑے گڈے نے ایک دا نام بھائی راما سی ایک دا نام بھائی تروکا سی پھول کیا دی اولاد سی سچے پاتشاہ کئی گڈے سارے نال ہور پریمیاں نے رلا کے بھر دیتے جو آپ بڑی دیر تو فوج سمیت اتے رہ رہے ہو ہزار سنگھ درشن آتے رہے تو اسی اپنی ٹیون بون آپ کے در سے لے کے ہیں اتے ایک سکھ سی وچوں ہی کہن لگے سچے پاتشاہ یہ پھول کے نے جنہوں گرو ستویں پاتشاہ نے بھی بھر دتا سی انہوں نے سچے پاتشاہ صاحبزادوں کا سسکار کیا چمکور صاحب مہاراج کہتے کیویں کریا بھائی کہن لگے سچے پاتشاہ اتے اسی ٹکے بھرن گئے ہوئے سی سرنگ گئے ہوئے سی اتے سان پتا لگیا بھائی آپ تو قلعے نکل گئے تو صاحبزادے شہید ہو گئے ਵੀ ਕਿਸੇ ਨੂੰ ਜਾਣ ਨਹੀਂ ਦਿੰਦੇ ਸਸਕਾਰ ਕਰਨ। ਇਹ ਵੀ ਅਸੀਂ ਸੁਣਿਆ ਕਿ ਇੱਕ ਬੀਬੀ ਨੇ ਸਿੰਘਾਂ ਦਾ ਸੰਸਕਾਰ ਕੀਤਾ ਤੇ ਨਾਲ ਉਹਨੂੰ ਮਾਰ ਕੇ ਉਹਨਾਂ ਨੇ ਵਿੱਚ ਛੱਡਤਾ। ਅਸੀਂ ਕਿਹਾ ਵੀ ਕਿਸੇ ਐਸੇ ਢੰਗ ਨਾਲ ਜਾਈਏ ਜਿਹੜਾ ਕਿਸੇ ਨੂੰ ਪਤਾ ਨਾ ਲੱਗੇ। ਕਹਿੰਦੇ ਸੱਚੇ ਪਾਤਸ਼ਾਹ ਅਸੀਂ ਲੰਗੋਟੀਆਂ ਪਹਿਨ ਲਈਆਂ, ਸਾਰੇ ਕੱਪੜੇ ਲਾ ਤੇ, ਸੁਆਹ ਮੰਨ ਲਈ, ਕੇਸਾਂ ਚ ਮਿੱਟੀ ਪਾ ਲਈ, ਬੌਲੇ ਬਣ ਗਏ। ਕਦੇ ਉੱਥੇ ਕਦੇ ਇਹ ਮੈਨੂੰ ਢਾ ਲੈਣਾ, ਕਦੇ ਮੈਂ ਇਹਨੂੰ ਢਾ ਲੈਂਦਾ ਸੀ। ਪੂਰਾ ਕਮਲਿਆਂ ਵਾਲਾ ਅਸੀਂ ਉੱਥੇ ਡਰਾਮਾ ਸ਼ੁਰੂ ਕਰਤਾ। ਅਸੀਂ ਵੀ ਵਿੱਚ ਉਹ ਸਾਨੂੰ ਹਟਾਉਣ, ਅਸੀਂ ਹਟੀਏ ਹੀ ਨਾ, ਡੱਠ ਕੇ ਵੀ ਆਉਣ। ਅਸੀਂ ਫੇਰ ਕਦੇ ਮੈਂ ਘੁਲ ਪਾ, ਕਦੇ ਉਹ ਘੁਲ ਪੇ, ਕਹਿੰਦਾ ਅਸੀਂ ਫੇਰ ਉਹ ਜਿਹੜੇ ਉਹਨਾਂ ਦੇ ਮੁਰਦੇ ਸੀ ਉਹ ਘਲੀਸਣੇ ਸ਼ੁਰੂ ਕਰਤੇ। ਉਹ ਲਿਆ ਲਿਆ ਕੇ ਕਹਿੰਦੇ ਆਹ ਕਮਲੇ ਬੜੇ ਨੱਠ ਨੱਠ ਕੇ ਕੰਮ ਕਰਦੇ ਆ। ਉਹ ਤੇਜ ਗਏ ਫਿਰ ਸੱਚੇ ਪਾਤਸ਼ਾਹ ਜਿੱਥੇ ਸਾਨੂੰ ਲੱਕੜੀ ਮਿਲੇ ਅਸੀਂ ਲੱਕੜੀ ਲਿਜਾ ਕੇ ਇੱਕ ਥਾਂ ਤੇ ਸਿੱਟਣੀ ਸ਼ੁਰੂ ਕਰ ਦਿੱਤੀ। ਹੁਣ ਬਾਕੀ ਜੰਗ ਤਾਂ ਅਸੀਂ ਦੇਖ ਲਿਆ, ਉਪਰੀ ਨਿਗਾਹ ਨਾਲ ਜਿਹੜੇ ਉਹ ਸਰੀਰ ਸੀ ਉਹ ਵੀ ਦੇਖ ਲਏ, ਪਰ ਨਾ ਸਾਹਿਬ ਜਗਜੀਤ ਸਿੰਘ ਦਾ ਸਰੀਰ ਉਹਨਾਂ ਚ ਨਜ਼ਰ ਆਇਆ, ਨਾ ਸਾਹਿਬ ਜੀਤ ਸਿੰਘ ਦਾ। ਬੜੇ ਹੈਰਾਨ ਹੋਏ, ਸਾਰਾ ਜੰਗ ਦੇਖ ਲਿਆ, ਦੋਹਾਂ ਦੇ ਸਰੀਰ ਨਾ ਮਿਲੇ। ਸੱਚੇ ਪਾਤਸ਼ਾਹ ਅਸੀਂ ਅਰਦਾਸ ਕਰੀ ਤੇਰੇ ਚਰਨਾਂ ਚ, ਹੇ ਪਾਤਸ਼ਾਹ ਕਿਰਪਾ ਕਰ, ਇਹ ਸਾਨੂੰ ਨੀ ਸਰੀਰ ਲੱਭ ਰਹੇ। ਕਦੇ ਜਦੇ ਐਸੀ ਘਟਨਾ ਵਾਪਰੀ, ਉੱਥੇ ਝਾਫੇ ਪਏ ਸੀਗੇ, ਡੇਰੀ ਨਾਲ ਚੁੱਕੇ ਇੱਧਰ ਪਏ ਨੇ ਇੱਧਰ ਪਏ, ਪੱਤੇ ਬਿਆਂ ਤੁਰ ਕੇ ਆ ਗਏ, ਔਰ ਉਡਾਰ ਦਾ ਰੇਤਾ ਸਾਹਿਬਜ਼ਾਦਿਆਂ ਤੇ ਇੱਕ ਪਾਸੇ ਪਿਆ ਹੋਇਆ, ਉਹ ਜਿਹੜੀਆਂ ਚਿੰਗਾਂ ਸੀ ਉੱਤੇ ਸੀ ਤੇ ਉਹਨਾਂ ਵਿੱਚ ਬੇਅੰਤ ਪੱਤੇ ਆ ਕੇ ਫਸ। ਉੱਥੇ ਅਸੀਂ ਦੇਖ ਲਿਆ ਵੀ ਆ ਪਏ ਨੇ, ਉਹ ਮੌਕਾ ਅਸੀਂ ਭਾਲਦੇ ਰਹੇ, ਇਹ ਲੋਕ ਆਪਣਾ ਦਬਾਉਂਦੇ ਰਹੇ, ਰਾਤ ਪੈ ਗਈ ਇਹਨਾਂ ਨੂੰ, ਅਸੀਂ ਆਪਣਾ ਕਮਲ ਘੋਟਦੇ ਰਹੇ। ਕਪੜਾ ਸਾਡੇ ਤੇ ਹੈ ਨਹੀਂ ਸੀ, ਠੰਡ ਬੇਅੰਤ ਸੀ, ਉਹ ਕਹਿਣੇ ਕਮਲੇ ਨੇ, ਕਦੇ ਨਾਲ ਜਾ ਕੇ ਦਬਾਉਣ ਲੱਗ ਜਾਈਏ, ਕਦੇ ਫੇਰ ਆ ਜਾਈਏ, ਇੱਧਰ ਨੂੰ ਲੱਕੜਾਂ ਅਸੀਂ ਇਕੱਠੀਆਂ ਕਰ ਲਈਏ ਸੰਸਕਾਰ ਜੋਗੇ, ਜਿੱਥੇ ਪਹਿਲਿਆਂ ਦਾ ਸੰਸਕਾਰ ਹੋਇਆ ਸੀ। ਸੱਚੇ ਪਾਤਸ਼ਾਹ ਅਸੀਂ ਫੇਰ ਤੇਰਾ ਆਸਰਾ ਲੈ ਕੇ ਸਰੀਰ ਕੱਢੇ ਉਹਦੇ ਵਿੱਚੋਂ ਰਡਾਰ ਤੋਂ। ਸਾਹਿਬਜੀਤ ਸਿੰਘ ਦਾ ਸਰੀਰ ਪੂਰੇ ਵੀਰ ਰਸ ਨਾਲ ਉਵੇਂ ਜਿਵੇਂ ਸੀ ਜਿਵੇਂ ਉਹ ਯੁੱਧ ਕੀਤਾ ਹੋਣਾ ਉਹਨਾਂ ਨੇ, ਉਵੇਂ ਸ਼ਸਤਰ ਹੱਥ ਵਿੱਚ, ਉਸੇ ਤਰ੍ਹਾਂ ਪਵਾ ਚੜੀਆਂ ਵਾਲੀਆਂ, ਪੂਰਾ ਜੋਸ਼ੀਲਾ ਸ਼੍ਰੀ ਸਾਹਿਬ ਜੁਝਾਰ ਸਿੰਘ ਦਾ ਜਦ ਅਸੀਂ ਕੱਢਿਆ ਉਹ ਵੀ ਆ। ਸੱਚੇ ਪਾਤਸ਼ਾਹ ਸਾਡਾ ਤਾਂ ਅੰਦਰ ਰੋਂਦਾ ਸੀ, ਬਾਹਰ ਨਹੀਂ ਸੀ, ਅਸੀਂ ਹੰਝੂ ਆਉਣ ਦਿੰਦੇ ਵੀ ਇਹਨਾਂ ਨੂੰ ਪਤਾ ਲੱਗੇ। ਉੱਥੇ ਪਾਤਸ਼ਾਹ ਫੇਰ ਇਹ ਲੋਕ ਸ਼ਰਾਬਾਂ ਪੀ ਕੇ ਪੈ ਗਏ ਰਾਤ ਨੂੰ, ਸਾਨੂੰ ਮੌਕਾ ਮਿਲ ਗਿਆ, ਅਸੀਂ ਸਾਹਿਬਜ਼ਾਦਿਆਂ ਦਾ ਸੰਸਕਾਰ ਵੱਖਰਾ ਕੀਤਾ ਤੇ ਉਹ ਜਿਹੜੇ ਬਾਕੀ ਸਿੰਘ ਅੱਧ ਜਲੇ ਪਏ ਸੀ ਬੀਬੀ ਸਮੇਤ ਉਹਨਾਂ ਦਾ ਵੱਖਰਾ ਕੀਤਾ। ਸੁਣਦੇ ਸੁਣਦੇ ਸੰਗਤ ਬਹੁਤ ਬੈਰਾਗੀ ਹੋ ਗਈ। ਮਹਾਰਾਜ ਜੀ ਨੇ ਬਹੁਤ ਪਿਆਰ ਦੇ ਨਾਲ ਉਹਨਾਂ ਵੱਲ ਦੇਖਿਆ। ਉਸ ਵੇਲੇ ਆਪਦੇ ਬੁਖਾਰ ਦਿਨ ਤੋਂ ਐਸਾ ਫਰਮਾਨ ਹੋਇਆ, ਪੜੋ ਗਿਆ ਜਿੱਤੋ ਹੋ ਗਿਆ ਪ੍ਰਸੰਨ, ਸੇਵਾ ਦੇਖ ਕੇ ਮੰਗੋ ਜਿਵੇਂ ਜਿੱਤ ਆਪਣਾ ਰਾਮ ਦਾ 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 ਰਾ ध्यान दे राम सिंह ते लोग सिंह सुन जाच रहे हो हम ते बांछत कोई जेड़ी थोड़े मानते आ जाच रहे हो हम ते बांछत मन जो चीज दुनिया च कहो असी हुणे दवा देने तो कोई चीज ऐसी नहीं जेड़ी थोड़े वास्ते विवाचित हो तुम्हें वह सेवा करी है कि मैं अच प्रसन्न कर लिया सेवा करके साथ सेवा की सफल है जे सतगुर मने जा सतगुर का मन मनिया पाप किसान पर उस वेले उन्होंने देखा गुरु जी का प्रसन्न चेहरा देर तैयार ने महाराज मंगो कह लगे पातशाह असी राख बन के तुरे फिरते हैं जमीना लेने बहुत वास्ते फिर असी बटाइया देने साडा किते टिकाणा नहीं है प्रभ जी जबकि हम यहां इत आए भली प्रकार ना पाए जमाए कहूं ना पूं हमारी पई जिम गाहक अर्पण निकले राह काला कम करते हैं साडी जमीन नहीं है कितने साड़ी अपनी मालकी नहीं है कि महाराज कह लगे तुसी इन्नी सेवा की होवे ते थोड़ी मालकी नहीं है लोग सिंह ਤੁਸੀਂ ਐਡੀ ਸੇਵਾ ਕੀਤੀ, ਉਹਨਾਂ ਦੀਆਂ ਪਵਿੱਤਰ ਦੇਹਾਂ ਦਾ ਸੰਸਕਾਰ ਕੀਤਾ, ਨਹੀਂ ਰੁਲਦੀਆਂ ਫਿਰਦੀਆਂ ਸੀ, ਪਤਾ ਨਹੀਂ ਉਹਨਾਂ ਦੇ ਸੀਸ ਕੱਟ ਕੇ ਹੀ ਲੈ ਜਾਂਦੇ। ਤੁਹਾਡੀ ਸੇਵਾ ਨੇ, ਤੁਹਾਡੀ ਜੁਰਤ ਨੇ, ਤੁਹਾਡੀ ਬੇਅੰਤ ਨੇ ਮੈਨੂੰ ਪ੍ਰਸੰਨ ਕਰ ਲਿਆ। ਪਿਆਰਿਓ, ਤੁਸੀਂ ਕਹਿੰਦੇ ਹੋ ਅਸੀਂ ਰਾਖ ਨਹੀਂ, ਕੁਰਸੀ ਬਹੁਤ, ਕੁਰਸੀ ਰਾਜ, ਪੈਰੋ ਵੱਡੋ ਅਨੇਕ ਸਮਾਜ, ਹਮਰੇ ਚੇਤੇ ਮੁ ਕਾਰਨ ਕੀਨਾ, ਇਸੀ ਹੇਤ ਕਰ ਸਭ ਕੁਛ ਨਹੀਂ। ਰਾਜੇ ਬਣ ਗਏ ਤੁਹਾਡੀ ਔਲਾਦ, ਕੁਰਸੀ ਕੁਰਸੀ ਰਾਜ ਕਰਨ ਦੀ। ਸੋ ਇਸ ਤਰ੍ਹਾਂ ਗੁਰੂ ਮਹਾਰਾਜ ਬਖਸ਼ਿਸ਼ਾਂ ਕਰਦੇ ਹੋਏ ਲੱਖੀ ਜੰਗਲ ਦੇ ਅੰਦਰ ਅੰਮ੍ਰਿਤ ਛਕਾਇਆ, ਬੇਅੰਤ ਸਿੱਖ ਬਣ ਗਏ। ਅੱਜ ਗੁਰੂ ਮਹਾਰਾਜ ਜੀ ਦਾ ਦਰਬਾਰ ਲੱਗਿਆ ਹੋਇਆ, ਦਿੱਲੀ ਵੀ ਖਬਰ ਪਹੁੰਚੀ, ਕਿਉਂਕਿ ਮਾਤਾਵਾਂ ਗੁਪਤ ਰੂਪ ਚ ਦਿੱਲੀ ਰਹਿ ਰਹੀਆਂ ਸੀ, ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਕੌਰ ਜੀ, ਤੇ ਉੱਥੇ ਬੇਅੰਤ ਬਣਾਈ ਗਈ ਵੀ ਹੌਲੀ ਹੌਲੀ ਗੁਰੂ ਮਹਾਰਾਜ ਦੇ ਦਰਬਾਰ ਤੱਕ ਪਹੁੰਚੀਏ। ਖਬਰ ਕੋਈ ਪਹੁੰਚਦੀ ਨਹੀਂ ਸੀ, ਕਿਸੇ ਨੇ ਆ ਕੇ ਇੰਨਾ ਹੀ ਉੜਦਾ ਉੜਦਾ ਸੁਣਿਆ ਸੀ ਵੀ ਤਲਵੰਡੀ ਸਾਬੋ ਠਹਿਰੇ ਹੋਏ ਨੇ ਕਾਫੀ ਦੇਰ, ਤੇ ਉੱਥੇ ਬਹੁਤ ਕਾਰਜ ਕਰਨ ਵਾਲੇ ਨੇ, ਭੀੜ ਲਿਖਾਈ ਜਾ ਰਹੀ ਹੈ, ਕਥਾ ਕਰਕੇ ਸਿੰਘ ਦੁਬਾਰਾ ਤਿਆਰ ਕੀਤੇ ਜਾ ਰਹੇ ਨੇ, ਹੋਰ ਅਨੇਕਾਂ ਕੌਤਕ ਉਸ ਥਾਂ ਤੇ ਹੋ ਰਹੇ ਨੇ, ਤੇ ਮਾਤਾਵਾਂ ਨੇ ਤਿਆਰੀ ਕਰ ਲਈ। ਉਹਦੇ ਉਸ ਵੇਲੇ ਇਸ ਤਰ੍ਹਾਂ ਹੁੰਦਾ ਸੀ ਕਿ ਪਾਲਕੀਆਂ ਦੇ ਵਿੱਚ ਚੱਲਦੇ ਸੀ ਵੱਡੇ ਲੋਕ, ਇੱਕ ਪਿੰਡ ਦੇ ਚੌਧਰੀ ਨੂੰ ਆ ਕੇ ਕਹਿਣਾ ਵੀ ਇਹ ਪਾਲਕੀ ਅਗਲੇ ਪਿੰਡ ਛੱਡ ਦੇ, ਉਹਨਾਂ ਨੇ ਅਗਲੇ, ਉਹਨਾਂ ਨੇ ਅਗਲੇ, ਪਹਿਲਾਂ ਜਾਣਾ। ਪਾਲਕੀ ਨਹੀਂ ਸੀ ਰੁਕਦੀ, ਪਾਲਕੀ ਤੁਰੀ ਜਾਂਦੀ ਸੀ ਲਗਾਤਾਰ, ਚਾਹੇ ਦਿਨ ਵੀ ਚਾਹੇ ਰਾਤ ਸੀ, ਬਗਾਰ ਬਦਲਦੀ ਰਹਿੰਦੀ ਸੀ, ਬਗਾਰ ਦਾ ਰਿਵਾਜ ਆਮ ਸੀਗਾ ਇੱਥੇ। ਸੋ ਇਸ ਤਰ੍ਹਾਂ ਚਲਦੇ ਚਲਦੇ ਮਾਤਾ ਜੀ ਤਲਵੰਡੀ ਸਾਹਿਬ ਪਹੁੰਚ ਜਾਂਦੇ ਨੇ, ਤਲਵੰਡੀ ਸਾਬੋ ਦੀ, ਤੇ ਉੱਥੇ ਦੀਵਾਨ ਲੱਗਿਆ ਹੋਇਆ, ਪਾਲਕੀ ਰੱਖ ਦਿੱਤੀ ਗਈ, ਸਾਹਮਣੇ ਗੁਰੂ ਮਹਾਰਾਜ ਜੀ ਤਖ਼ਤ ਤੇ ਬੈਠੇ, ਆਪਦੀ ਜਗ੍ਹਾ ਕਰਨ ਦੀ ਚਿਲਮਿਲ ਚਿਲਮਿਲ ਕਰ ਰਹੀ ਹੈ, ਹੋਰ ਜਿਹੜਾ ਬਹੁਤ ਹੀ ਰੌਣਕ ਲੱਗੀ ਹੋਈ ਆ ਰਹੀ, ਸਿੰਘ ਸਿੰਘ ਨਜ਼ਰ ਆ। ਮਾਤਾਵਾਂ ਵਿਚਾਲੇ ਰਸਤੇ ਤੇ ਜਿੱਥੋਂ ਦੀ ਜਿਵੇਂ ਆਪਾਂ ਆਉਂਦੇ ਹਾਂ, ਗੁਰੂ ਮਹਾਰਾਜ ਜੀ ਨੂੰ ਵਰਦੀਆਂ ਚਾਰੇ ਪਾਸੇ ਦੇਖਦੀਆਂ ਹੁੰਦੀਆਂ ਨੇ, ਉਹਦੇ ਬਾਅਦ ਜਦ ਗੁਰੂ ਸਾਹਿਬ ਮਹਾਰਾਜ ਦੇ ਨੇੜੇ ਆਈਆਂ, ਦਰਸ਼ਨ ਕੀਤੇ, ਬਹੁਤ ਵਿਰਾਗ ਹੈ ਕਿਉਂਕਿ ਕਿੰਨਾ ਚਿਰ ਹੋ ਗਿਆ ਸੀ ਵਿਛੜਿਆ ਨੂੰ, ਉਹ ਕਿਸੋਂ ਕੋਈ ਨਹੀਂ ਸੀ, ਕਿਸੇ ਦੀ ਕੋਈ ਖਬਰ ਨਹੀਂ ਸੀ, ਤੇ ਪਾਤਸ਼ਾਹ ਦੇ ਦਰਸ਼ਨ ਕਰਕੇ ਵਿਰਾਗ ਤਾਂ ਆਉਣਾ ਹੀ ਸੀ ਸਾਧਨ ਦੀ ਕੁਰਸੀ। ਉਸ ਵੇਲੇ ਮਹਾਰਾਜ ਨੇ ਸ਼ਾਂਤ ਕਰੀਆਂ ਵੀ ਹੁਣ ਤਾਂ ਤੁਸੀਂ ਆ ਗਏ, ਆਲੇ ਦੁਆਲੇ ਦੇਖਿਆ, ਆਲੇ ਦੁਆਲੇ ਦੇਖਣ ਤੋਂ ਬਾਅਦ ਐਸੀ ਬੇਨਤੀ ਕਰੀ, ਪੜੋ ਪਿਆਰ
ਤੇਜ ਤੇ Thank you.
کوئی بھی سنگھ نہیں نظر آتا پرانا. ماتا جی کتھے نے, چارے لال آپ نے کتھے بھیجے نے, اپنے کول رکھے سی جا پہلے ہی بھیجتے سی. سنگت دے اتنے اتنا زبردست بیراگ چھایا کہ سارے نیترا جو جل جا رہے, رومال کٹ لے, اکھان دے ہنجو پین پونجتے ہیں, کسی تے رکتا نہیں ہے, کئی تھوڑا اچا بھی بول رون کا کٹن لگ گئے. اس ویلے مہاراج کہنے لگے تسی جیرا رکھو, وہ جتھے بھیجے نے وہ میں تھوڑا دس دینا. کیوں کر دیا چار دے گئے, دیکھو ہزار کی تعداد چ لے لے, یہ بھی تو پتر نے. یہ نہیں پشت در پشت جب تک سنسار ہے اس ویلے تک تھوڑے پترا نہیں آتے ہی جانے. ماتا صاحب گر کہنے ہیں, ماتا سندری جی کہنے ہیں, ماتا جیتو جی کہنے ہیں. چار دی بات نہ کرو, سارے پترے پتر ایسا گرو, ایسا قربانیاں ਕਿੰਨੀ ਕੁ ਕਦਰ ਅਸੀਂ ਕਰ ਰਹੇ ਹਾਂ ਜੀ। ਅਮਰ ਤੇਰੀ ਛਕਣਾ, ਸਿੰਘੇ ਨਹੀਂ ਬਣਨਾ, ਹੋਰ ਪਾਸਿਆਂ ਨੂੰ ਦੌੜੇ ਜਾਂਦੇ ਹਾਂ ਮਾੜੇ ਮਾੜੇ ਥਾਵਾਂ ਤੇ। ਉਹ ਜਿਹੜੇ ਗੁਰੂ ਨੇ ਕਿਹਾ ਪੰਥ ਖਾਲਸਾ ਖੇਤੀ ਮੇਰੀ ਕਰੋ ਸਵਾਲ ਮੈਂ ਤਿਸਕੇਰੀ, ਉਹ ਸਾਡੇ ਚਿੱਤ ਚੇਤੇ ਨਹੀਂ ਖੁੱਲੇ ਬੈਠੇ। ਤਾਨੋ ਤੁਸੀਂ ਇਹਦੇ ਪਾਲੇ ਦੇ ਵਿੱਚ ਫੇਰ ਆ ਕੇ ਸਤਸੰਗ ਕਰਦੇ ਹੋ ਸਾਧ ਸਿੰਘ ਜੀ, ਗੁਰੂ ਦੇ ਸਵੇਸ਼ ਵਰਗਾ ਗੁਰੂ ਨਹੀਂ ਕੋਈ ਹੋਇਆ। ਉਹਨਾਂ ਦੇ ਕੌਤਕ ਆਪ ਨੇ ਨੌ ਮਹੀਨੇ ਨੌ ਦਿਨ ਇੱਥੇ ਨਿਵਾਸ ਕੀਤਾ ਸਾਬੋ ਕੀ ਤਲਵੰਡੀ, ਬੜਾ ਕੁਛ ਇੱਥੇ ਕਰਿਆ, ਗੁਰੂ ਕੀ ਕਾਸ਼ੀ ਬਣਾਇਆ, ਕਲਮਾ ਘੜ ਕਰਕੇ ਸਿੱਟੀਆਂ। ਹੋ ਜਾਣਾ ਹੁਣ ਜੇ ਸਰਕਾਰ ਨੇ ਕਰ ਲਿਆ ਤਾਂ ਯੂਨੀਵਰਸਿਟੀ ਬਣ ਜਾਣੀ ਹੈ ਉੱਥੇ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਮਹਾਰਾਜ ਦੇ ਪਾਸ ਅਜੇ ਜਵਾਬ ਨਾ ਆਇਆ ਜਿਹੜਾ ਜਫਰਨਾਮਾ ਭੇਜਿਆ ਸੀ। ਪਹਿਲੀ ਚਿੱਠੀ ਜਿਹੜੀ ਬਾਛੀ ਵਾਲੇ ਤੋਂ ਲਿਖੀ ਸੀ ਉਹਦਾ ਜਵਾਬ ਆ ਚੁੱਕਿਆ ਸੀ, ਇਹਨੂੰ ਉੱਥੇ ਗੱਲ ਚੱਲ ਪਈ ਤੇ ਰੰਗਦੇ ਪਹਿਲੀ ਚਿੱਠੀ ਨਾਲ ਬੜਾ ਪਛਤਾਇਆ ਵੀ ਵਾਕਈ ਮਹਾਰਾਜ ਨੇ ਤਾਂ ਕਿਹਾ ਵੀ ਤੂੰ ਦੀਨਦਾਰ ਹੈ ਹੀ ਨਹੀਂ, ਕੁਰਾਨ ਚ ਤੇਰਾ ਕੀਦਾ ਹੀ ਨਹੀਂ ਹੈ। ਇੱਕ ਪਾਸੇ ਤੂੰ ਕੁਰਾਨ ਲਿਖ ਕੇ ਰੋਟੀ ਖਾਂਦਾ, ਖਜ਼ਾਨੇ ਚੋਂ ਨਹੀਂ ਖਾਂਦਾ, ਟੋਪੀਆਂ ਬਣਾ ਕੇ ਰੋਟੀ ਖਾਂਦਾ, ਦੂਜੇ ਪਾਸੇ ਇਹ ਜਾ ਟੌਂਗ, ਤੇਰੇ ਨਾਲ ਕਾਫਰ ਬੜਾ ਦੁਨੀਆਂ ਚ ਕੌਣ ਹੈ ਜਿਹਨੇ ਕੁਰਾਨ ਦੀ ਕਸਮ ਖਾ ਕੇ ਤੋੜਤੀ ਹੈ, ਕੁਰਾਨ ਸ਼ਰੀਫ ਮੇਰੇ ਕੋਲ ਭੇਜਤਾ, ਮੈਂ ਸਤਿਕਾਰ ਰੱਖਦਾ, ਤੈਂ ਉਹਦੇ ਧੱਕੀਆਂ ਉਡਾਤੀਆਂ, ਤੂੰ ਦੀਨਦਾਰ ਕਿਹੜੇ ਥਾਂ ਤੋਂ ਆ ਗਿਆ, ਕਿੰਨਾ ਤੁਸੀਂ ਗਲਤ ਕੰਮ ਕਰਿਆ ਸੀ, ਤੁਹਾਡਾ ਕੀ ਵਿਗਾੜਿਆ ਸੀ, ਕੋਈ ਹੈ ਗੱਲ ਤੁਹਾਡੇ ਕੋਲ, ਕੋਈ ਮੈਂ ਕਿਸੇ ਦੀ 2 ਇੰਚ ਥਾਂ ਦੇ ਉੱਤੇ ਕਬਜ਼ਾ ਕਰਿਆ ਹੋਵੇ, ਪਿਤਾ ਨੇ ਜ਼ਮੀਨ ਲਈ ਸੀ ਉੱਥੇ ਅਸੀਂ ਆਪਣਾ ਬਣਾਇਆ, ਤੇ ਖਾਮ ਖਾ ਸਾਡੇ ਮੇਰੇ ਗਲ ਰਾਜੇ ਪਾ ਤੇ ਥੋੜੀਆਂ ਫੌਜਾਂ ਲੱਖਾਂ ਬੰਦੇ ਮਰਵਾ ਲਏ, ਦੱਸੋ ਇਹਦੇ ਚ ਲੱਭਿਆ ਕੀ ਤੁਹਾਨੂੰ, ਪਾਂਜਾ ਮਰਵਾ ਕੇ ਕੋਈ ਹੱਥ ਆਇਆ ਤੁਹਾਡੇ। ਯਾਦ ਰੱਖ ਦਰਗਾਹ ਦੇ ਵਿੱਚ ਜਾ ਕੇ ਲਿਖੇ ਤੈਨੂੰ ਦੇਣੇ ਪੈਣੇ, ਉੱਥੇ ਪਤਾ ਲੱਗੂ ਤੈਨੂੰ, ਨਹੀਂ ਆ ਮੈਨੂੰ ਮਿਲ, ਆਪਾਂ ਮਿਲ ਕੇ ਗੱਲ ਕਰਨੀ। ਉਹ ਚਿੱਠੀ ਦਾ ਜਵਾਬ ਆ ਗਿਆ, ਗੁਰੂ ਮਹਾਰਾਜ ਨੇ ਦੂਸਰੀ ਲੈਟਰ ਦੀਨੇ ਕਾਂਗਰ ਤੋਂ ਲਿਖੀ, ਭਾਈ ਦਿਆਲ ਸਿੰਘ ਜੀ ਨੂੰ ਭੇਜਤਾ। 9-6 ਮਹੀਨੇ ਲੰਘੇ, ਚਿੱਠੀ ਦਾ ਜਵਾਬ ਨਹੀਂ ਆਇਆ। ਉਹ ਇਹ ਹੋਇਆ ਕਿ ਨਵਾਬ ਸਰੰਦ ਨੇ, ਮੁਲਤਾਨ ਵਾਲੇ ਨੇ, ਲਾਹੌਰ ਵਾਲੇ ਨੇ, ਸ਼ੇਰਲਿਆਂ ਨੇ ਔਰੰਗਜ਼ੇਬ ਦੇ ਦੁਆਲੇ ਇੱਕ ਲੋਬੀ ਕਾਇਮ ਕਰਤੀ, ਪੋਲੀਟੀਕਲ ਬੰਦਿਆਂ ਦੀ ਇੱਕ ਸਮਝ ਲਓ ਸਰਕਲ ਕਾਇਮ ਕਰਤਾ ਵੀ ਗੁਰੂ ਗੋਬਿੰਦ ਸਿੰਘ ਦੀ ਕੋਈ ਲੈਟਰ ਔਰੰਗਜ਼ੇਬ ਤੇ ਪਹੁੰਚੇ ਨਾ। ਉਸ ਵੇਲੇ ਭਾਈ ਦਿਆਲ ਸਿੰਘ ਜੀ ਨੇ ਅਰਦਾਸ ਕਰੀ ਕਿ ਸੱਚੇ ਪਾਤਸ਼ਾਹ, ਇਹ ਨੇੜੇ ਨੀ ਕੋਈ ਵੀ ਜਾਣ ਦਿੰਦਾ, ਤੁਸੀਂ ਕਿਰਪਾ ਕਰੋ, ਆਪਣਾ ਹੁਣ ਸ਼ਕਤੀ ਵਰਤਣੀ ਹੋ ਪੈਣੀ ਹੈ। ਮਹਾਰਾਜ ਨੇ ਅੰਤਰਾਤਮੇ ਸੁਨੇਹਾ ਭੇਜਤਾ ਕਿ ਭਾਈ ਦਿਆਲ ਸਿੰਘ, ਅਸੀਂ ਤੀਰ ਉਹਨੂੰ ਦੇ ਆਇਆ ਆਪਣਾ, ਤੇ ਸਵੇਰੇ ਤੁਹਾਨੂੰ ਆਵਾਜ਼ ਮਾਰੇਗਾ, 4 ਵਜੇ ਰਾਤ ਨੂੰ ਡਰਿਆ ਹੋਇਆ ਬਹੁਤ, ਤੜਕੇ ਹੀ ਆਵਾਜ਼ ਮਾਰੀ ਵੀ ਇੱਥੇ ਕੋਈ ਗੁਰੂ ਗੋਬਿੰਦ ਸਿੰਘ ਤੋਂ ਸਿੰਘ ਆਏ ਹੋ। ਉਸ ਵੇਲੇ ਭਾਈ ਦਿਆਲ ਸਿੰਘ ਦੀ ਤੇ ਭਾਈ ਤਾਰਨ ਸਿੰਘ ਦੀ ਦੋਵੇਂ ਜਾਣੇ ਨੇ ਜਿਸਮਾਂ ਤੋਂ ਆਵਾਜ਼ ਪਈ, ਉਹ ਜਿੱਥੇ ਉਹਦਾ ਨਿੱਜੀ ਸਥਾਨ ਸੀ ਉੱਥੇ ਚਲੇ ਗਏ। ਪਹਿਰੇਦਾਰ ਭੁੱਲ ਗਏ ਵੀ ਸ਼ਸਤਰ ਲੈਣੇ ਨੇ ਇਹਨਾਂ ਤੋਂ, ਸ਼ਸਤਰ ਨਾਲ ਤਾਂ ਪਾਤਸ਼ਾਹ ਤੱਕ ਕੋਈ ਜਾਏ ਨਹੀਂ ਸਕਦਾ, ਉਹ ਲੈ ਜਾਵੇ ਸਾਰੇ ਸ਼ਸਤਰ, ਜਾ ਕੇ ਗੱਜ ਕੇ ਫਤਿਹ ਬੁਲਾਈ। ਕਹਿਣ ਲੱਗਿਆ ਖਾਲਸਾ ਹੋ ਗਿਆ ਪੈਦਾ, ਉਹਦਾ ਕਿਹਾ ਸੀ ਵੀ ਜਿਹੜਾ ਖਾਲਸਾ ਪੈਦਾ ਹੋ ਗਿਆ ਉਹਦੀ ਜ਼ਬਾਨ ਕਟਾ ਦੇਣਾ। ਕਹਿਣ ਲੱਗੇ ਹਜ਼ਰਤ ਆਪ ਇਹ ਫਰਮਾਉਂਦੇ ਹੋ, ਆਪ ਸਹੀ ਫਰਮਾ ਰਹੇ। ਕਹਿਣ ਲੱਗੇ ਕਾਲੀ ਕਰੀ ਗੁਰੂ ਗੋਬਿੰਦ ਸਿੰਘ ਨੇ, ਉਹ ਕਹਿੰਦੇ ਤੈ ਕਾਲੀ ਕਰੀ ਬਈ ਹਿੰਦੁਸਤਾਨ ਦੇ ਵਿੱਚ ਹੋਰ ਕੋਈ ਰਹਿਣੇ ਨਹੀਂ ਦੇਣਾ, ਕਿੱਡੀ ਅਨੀਤੀ ਸੀ ਤੇਰੀ। ਉਸ ਵੇਲੇ ਕਹਿਣ ਲੱਗਿਆ ਵੀ ਗੁਰੂ ਗੋਬਿੰਦ ਸਿੰਘ ਚ ਸ਼ਕਤੀ ਕਿੰਨੀ ਕੁ ਹੈ, ਕਹਿੰਦੇ ਗੁਰੂ ਤਾਂ ਦਰਿਆਇਆ ਸ਼ਕਤੀਆਂ ਦਾ, ਇੱਕ ਫੁਰਨਾ ਕਰ ਦੇਵੇ ਤੇਰਾ ਰਾਜਪਾਲ ਸਭ ਖਤਮ। ਕਹਿੰਦੇ ਗੁਰੂ ਦੀ ਤਾਂ ਗੱਲ ਛੱਡ, ਗੁਰੂ ਦਾ ਸਿੱਖਾਂ ਚ ਵੀ ਸ਼ਕਤੀ, ਲੇਕਿਨ ਗੁਰੂ ਨੇ ਬਾਜੇ ਹੋਏ ਨੇ ਸਾਰੇ ਵੀ ਸ਼ਕਤੀ ਨੀ ਦਿਖਾਉਣੀ, ਅਸੀਂ ਬੰਦਿਆਂ ਵਾਂਗ ਯੁੱਧ ਕੀਤਾ, ਇਹਦਾ ਹਿੰਮਤ ਸੀ ਵੀ ਸਾਡੇ ਸਾਹਮਣੇ ਕੋਈ ਆ ਜਾਂਦਾ। ਭਾਈ ਦਿਆ ਸਿੰਘ ਕਹਿੰਦੇ ਰੰਗ ਦੇਵ ਸਿੱਖਾਂ ਦੀ ਗੱਲ ਛੱਡ, ਜਿਹੜਾ ਗੁਰੂ ਕੇ ਲੰਗਰ ਦੇ ਪ੍ਰਸ਼ਾਦੇ ਕੁੱਤਾ ਛੱਕ ਜਾਵੇ ਉਹਦੇ ਚ ਵੀ ਸ਼ਕਤੀ ਹੈ। ਕਹਿੰਦੇ ਹਾਂ ਹਾਂ ਮੈਨੂੰ ਕੁੱਤੇ ਦੀ ਸ਼ਕਤੀ ਦਿਖਾਓ। ਉਹਨਾਂ ਦੇ ਕੋਲ ਇੱਕ ਕੁੱਤਾ ਸੀ, ਉਹ ਮੰਗਾ ਲਿਆ, ਮੰਗਾ ਕੇ ਰੰਗਦੇਵ ਦੇ ਸਾਹਮਣੇ ਲੈ ਆਂਦਾ। ਕਹਿੰਦੇ ਦੇਖਣੀ ਹੈ ਸ਼ਕਤੀ? ਕਹਿੰਦੇ ਹਾਂ। ਭਾਈ ਦਿਆ ਸਿੰਘ ਜੀ ਨੇ ਵਰਛਾ ਰੱਖਤਾ ਸਿਰ ਦੇ ਉੱਤੇ, ਕਹਿੰਦੇ ਮੈਂ ਵੀ ਕਰ ਗੱਲਾਂ ਇਹਦੇ ਨਾਲ। ਉਹ ਕਹਿੰਦਾ ਰੰਗਦੇਵ ਮੈਂ ਵੀ ਕੁੱਤਾ, ਤੂੰ ਵੀ ਕੁੱਤਾ। ਕਹਿੰਦਾ ਅਸੀਂ ਵੀ ਆਪਣੇ ਭਾਈਆਂ ਨੂੰ ਵੱਢ ਲੈਂਦੇ ਹਾਂ, ਤੈਂ ਦਾਰਾ ਨੂੰ ਮਾਰ ਦਿੱਤਾ, ਤੈਂ ਆਪਣੇ ਕਾਬਰਾਂ ਨੂੰ ਮਾਰ ਦਿੱਤਾ, ਫਲਾਣੇ ਨੂੰ ਮਾਰ ਦਿੱਤਾ, ਫਲਾਣੇ ਨੂੰ ਐਂ ਕਰ, ਜੋ ਲੱਗੇ ਬੋਲਣ। ਕਹਿੰਦਾ ਦੋਸਤ ਕਿ ਜਾਏਗਾ ਸਾਡੇ ਵਿੱਚ ਆਵਾਂਗੇ, ਇੱਧਰ ਬਣਬਣ ਖਾਵਾਂਗੇ ਵਿੱਚ। ਕਹਿੰਦਾ ਬੰਦ ਕਰੋ ਬੰਦ ਕਰੋ। ਡਰ ਗਿਆ ਉਸ ਵੇਲੇ, ਉਹਨੇ ਇੱਕ ਸਰਕੂਲਰ ਕਢਾਇਆ ਵੀ ਗੁਰੂ ਗੋਬਿੰਦ ਸਿੰਘ ਜਿੱਥੇ ਜੀ ਕਰਦਾ ਜਾ ਸਕਦੇ, ਤੇ ਨਾਲ ਬਹੁਤ ਬੇਨਤੀ ਕਰੀ ਵੀ ਮੇਰੇ ਤੇ ਗਲਤੀ ਹੋ ਗਈ, ਮੈਂ 90 ਸਾਲ ਦਾ ਹੋ ਗਿਆ ਤੇ ਮੈਂ ਸਜ਼ਾ ਭੁਗਤ ਰਿਹਾ। ਸਜ਼ਾ ਕੀ ਭੁਗਤਦਾ ਸੀ? ਜਦ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦ ਕਰੇ, ਸਰਮਦ ਨੂੰ ਸ਼ਹੀਦ ਕਰਿਆ, ਉਸ ਵੇਲੇ ਤੋਂ ਇਹਨੂੰ ਟੱਟੀ ਨਹੀਂ ਆਈ, ਉਲਟਾ ਉਲਟੀ ਕਰਦਾ ਸੀ। ਕਿੰਨਾ ਦੁੱਖ ਹੈ, ਨਾ ਕਿਸੇ ਅਮੀਰ ਤੋਂ ਨਾ ਕਿਸੇ ਹਕੀਮ ਤੋਂ ਹਟੇ ਨਾ ਸਕੇ, ਮੈਂ ਬੜਾ ਦੁਖੀ ਹਾਂ, ਤੁਸੀਂ ਮੈਨੂੰ ਦਰਸ਼ਨ ਦਿਓ ਤਾਂ ਕਿ ਮੈਂ ਆਪਣੇ ਗੁਨਾਹ ਦੀ ਤਲਾਸ਼ੀ ਕਰ ਸਕਾਂ। ਮਹਾਰਾਜ ਨੇ ਬਹੁਤ ਸੋਚਣ ਤੋਂ ਬਾਅਦ ਤਿਆਰੀ ਕਰ ਦਿੱਤੀ, ਹੁਕਮ ਕਰ ਦਿੱਤਾ ਕਿ ਭਾਈ ਅਸੀਂ ਹੁਣ ਦੱਖਣ ਨੂੰ ਜਾ ਰਹੇ ਹਾਂ ਤੇ ਸਾਡੇ ਨਾਲ ਸਿੰਘ ਚੱਲਣ। ਭਾਈ ਡੱਲਾ ਨਵਾਂ ਨਵਾਂ ਸਿੰਘ ਬਣਿਆ ਸੀ, ਭਾਈ ਰਾਮ ਸਿੰਘ, ਭਾਈ ਫਤਿਹ ਸਿੰਘ, ਭਾਈ ਦਰਬਾਰੀ ਸਿੰਘ, ਭਾਈ ਕਰਵਾਰੀ ਕਰਵਾਰੀ ਸਿੰਘ ਦੀਵਾਨੇ, ਹੋਰ ਅਨੇਕਾਂ ਸਿੰਘ ਬਣੇ ਸੀ। ਉਸ ਵੇਲੇ ਮਹਾਰਾਜ ਨੇ ਟਾਈਮ ਦੇ ਦਿੱਤਾ, ਜੋ ਸਮਾਂ ਹੋ ਗਿਆ, ਅਰਦਾਸ ਹੋਈ, ਤਿਆਰੀ ਕੀਤੀ ਤੇ ਇਸ ਤਰ੍ਹਾਂ ਦਾ ਇੱਕ ਸ਼ਬਦ ਪੜਿਆ ਗਿਆ। ਦੋ ਅੱਧ ਪੜਿਓ ਭਾਈ।
ਕਦੇ ਮੁੜ ਕੇ ਸੰਗਾ ਨਾਲ ਦੇ
ਛੁੰਨੀਆਂ ਮੇਲਾ ਸੰਜੋਗੀ, ਸਾਰਿਆਂ ਦੇ ਨੇਤਰਾਂ ਜਾਰਾ ਆ ਗਿਆ ਕਿ ਪਤਾ ਨੀ ਕੀ ਸੰਜੋਗ ਬਣੇ। ਮਹਾਰਾਜ ਦੱਖਣ ਦੇਸ਼ ਨੂੰ ਲੰਮੀ ਤਿਆਰੀ ਕਰ ਲਈ ਹਜ਼ਾਰਾਂ ਮੀਲਾਂ ਦੀ, ਕਦ ਮੇਲ ਹੋਵੇ ਕਿ ਨਾ ਹੋਵੇ, ਅਰਦਾਸ ਹੋਈ, ਮਹਾਰਾਜ ਜੀ ਚੱਲ ਪਏ। ਇੱਕ ਮੰਜ਼ਿਲ ਗਏ, ਦੂਸਰੀ ਗਏ, ਤੀਸਰੀ ਗਏ, ਉੱਥੇ ਪਤਾ ਲੱਗਿਆ, ਮਹਾਰਾਜ ਨੂੰ ਕਹਿਣ ਲੱਗੇ ਕਿ ਸੱਚੇ ਪਾਤਸ਼ਾਹ ਕਰਵਾਰੀ ਸਿੰਘ, ਦਰਬਾਰੀ ਸਿੰਘ ਆਪਣੇ ਸਾਥੀਆਂ ਨੂੰ ਲੈ ਕੇ ਚਲੇ ਗਏ ਰਾਤ। ਮਹਾਰਾਜ ਕਹਿੰਦੇ ਭਾਈ ਗੱਲਾ ਸਿੰਘ ਆ, ਕਹਿੰਦਾ ਸੱਚੇ ਪਾਤਸ਼ਾਹ ਇਹ ਕੱਚੇ ਨੇ, ਇਹ ਪੱਕੇ ਨਹੀਂ ਸੀ, ਚੜਚੜ ਪੈਨ ਪਾਉਂਦੇ ਕੱਚੇ ਬਿਰਹੀ, ਜਿਹਨਾਂ ਕਾਰਨ ਰੱਤੇ ਸੀ ਮੁਖਣ ਨਾ ਮੋੜ, ਜਿਹਨਾਂ ਸੰਜਾਤਾ ਸਨ, ਜਿਹੜੇ ਤੇਰੇ ਪਿਆਰ ਵਿੱਚ ਰੱਤੇ ਹੋਏ ਨੇ, ਉਹ ਨੀ ਮੁੱਖ ਮੁੱਖ ਪਾਤਸ਼ਾਹ, ਇਹ ਕੱਚੇ ਸੀਗੇ, ਚਲੇ ਗਏ। ਦੋ ਮੰਜ਼ਲਾ ਮਹਾਰਾਜ ਹੋਰ ਗਏ। ਉਸ ਵੇਲੇ ਇਹਦੇ ਕੋਲ ਮਹਾਰਾਜ ਨੇ ਇੱਕ ਖੰਡਾ ਦਿੱਤਾ ਸੀ, ਜਿਹੜਾ ਉਹ ਹੀਰੇ ਜਵਾਹਰਾਤ ਕਿਹੜੇ ਹੋਏ, ਉਸ ਵੇਲੇ ਦਾ 2200 ਰੁਪਈਏ ਮੁੱਲ ਸੀ, ਅੱਜ ਤਾਂ 2,00,000 ਤੋਂ ਵੀ ਵੱਧ ਹੈ। ਇੱਕ ਕੜੇ ਦਿੱਤੇ ਸੀ ਸੋਨੇ ਦੇ, بند کہے جی ہوں یہ رات نو ڈلا پہرے تے ہے پہرے تے جب ادھی رات گئی انہیں پہلے ہی تیاری کر لی سی وہ کنگن لاہے مہاراج دے سرانے رکھ دیتے ہولی دل کھنڈا جڑا دیتا سی وہ سرانے نال کھڑا کرتا سی چپ کر کے تر گیا اپنے ساتھی برارا نو لے گیا پہلا وہ لے گئے پھر یہ لے گئے جب مہاراج جی امرت ویلے آواز دیتی پائی ڈل سنگا پائی ڈلیا اتے ایک فقیر بیٹھا سی مسلمان وہ کہنا گرو جی نہ ڈلا نہ ملا گرو رہ گیا کرلا کہنا ڈلا بھی نٹ گیا ملا بھی نٹ گیا اور یہ موقع ڈولن کا ہوتا ہے جہاں ڈولتے ہیں بڑے بڑے جرنیل ڈولتے جولیس سیزر کا جد بڑا جرنیل دشمنوں نال رل گیا مارنا آئے ہو اس ویلے جولیس سیزر نے لڑائی نہیں کری ساری دنیا میں جتنا والا سی شرط رکھ دیا کہ ہوں میرا شرط نہیں چل سکتا میرے ساتھیوں میں دھوکھا دیں گے بڑی بڑی باتیں اتحاس چاہیے جہاں ساتھی پاسے ہٹے پھر انہوں دل ٹوٹ گئے تن گرو گوبند سنگھ مہاراج کہہ لگے سائیں گرو نال اللہ گرو کدے بنا کلا اس بعد فتح سنگھ رہ گیا تلوک سنگھ رہ گیا رام سنگھ وہ کہنے لگے بھی سچے پاتشاہ یہ میرا بھرا نے یہاں نے جی چھٹی دے دو تو گھر کا کام کار سانب لین تو میں تھوڑے نال لے گا کہ نٹنا نہیں کہ نال سچے پاتشاہ میں کہتے ڈلے ورگا بھی نٹ جوں گا اگلی منزل سے دو منزل گیا اس نٹ گیا کہتے سچے پاتشاہ رام سنگھ بھی نٹ گیا کہتے جاؤ روکو ابھی گل کر دیا کوڑا رسا کے سنگھ چلے گئے رام سنگھ آ تو گرو نو پٹ دے آیا کہہ رہا گرو نو مل کے آ جا کہ نہیں آ کے دستا بھی مڑے آ نہیں مہاراج کہتے ایک بار پھر دو ایک بار ساتھ گل کر کے پھر جواب دیتا تیجی باری مہاراج نے اپنا رومال دیتا کہتے ہوں ای کرو لکیر کھچ کے وہ رومال رکھ کے وہ کہنا بھی یہ گرو کی دستار ہے لنگ تھرکا تو لنگ جا گھوڑے نو ماری اڈی اتوں نہیں لیں گے کہہ جا برتارا وہ تو اسی کہنے بھی بے دعوا دے گے تے ہوں نٹ رہے ہیں وہ سکھ اتنے سیانے بندے نو سوچنا پہ بھی وہ جڑے گرسکھ سی آنندپور صاحب والے وہ خالسا پد نو پہنچے ہوئے گرسکھ سی یہ جڑے ہے پہلی بگنر سی نویں نویں آئے نویں نویں ہوں بھی ٹوٹ کے گرو نو جواب دے کے تر جاتے ہیں کوئی کسی پاس کوئی کسی پاس اس میں گرسکھ کہنے لگے پاتشاہ رام سنگھ بھی نٹ گیا اے کر کے وشواس پاتر کتنے گرو مہاراج کہتے ڈلیا تین دلی کا تخت دونا بچن سی پال جانا دلی کا بادشاہ بن جانا کوئی اوکھا سی گرو صاحب تو اس طرح ایک ایک کر کے نٹھے جا رہے ہیں. گرو مہاراج اگے بڑھتے ہیں, پھر اگے نہر پہنچ گئے, اتوں پرم سنگھ ترن سنگھ نو چھٹی رہی تھی, انیک کوچ کرتے ہوئے بغور نہر جو سنگا مہاراج نے دسیا بھی بڑے یہ علم بہت پکا. مہاراج کہتے بلاؤ, کہتے دس بھائی اسی کتنے جا رہے ہیں. کہنا ستے بادشاہ حساب لا کے میں دس دینا. حساب لایا, کہنے لگے تھی رنگ دیو نو ملنے جا رہے ہیں, پر ستے بادشاہ تھوتو جان تو پہلے وہ چڑھائی کر دی. مہاراج کہنے لگے بالکل ٹھیک, 15,000 روپیہ وہی ودیا کا دتا کہ تم صحیح ودیا جوتش یہ نہیں ہوتا بھی نہیں ہوتا جوتش ہوتا ہے, ایک پڑھائی ہے سینٹیفک, پر بہن پرستی جی وہ بہت ماڑی ہے. اس کر کے مہاراج کہتے بھائی بندگی کرو, پھر لوڑ نہیں تھنوں پیسے کی. گرہ جڑے نے سگن سگن سے سلاگتے جس کو بسرے نہ ہو, ودیا نہیں دی جا سکتی. تو اس طرح مہاراج جی بغور گئے تو اتنے خبر آ گئی, بھائی دیال سنگھ بھی آ گئے, بادشاہ بھی رنگ دے چڑھائی کر گیا, تخت واسطے رولا پی گیا, تارا بڑا زبردست سی, بہادر شاہ ادھر سی, انہیں بھائی نندر بھیجیا, اخیر گرو مہاراج نے مدد کری, اس نو راج دوا, اس کے بعد مہاراج اگے چلے جاتے ہیں. وہ تو جڑا شرط بنائی مکر گیا کہ بندے بہادر کے کول جاندے نے, بندہ جڑا سی دادو کے دیوڑے دستا سی کہ وہ آئے گئے سادھو کا نرادر کر رہا, پلک تے بٹھا کے پلک الٹا, وہ کہنے لگے سنت کہتے میں گیا سی میرا پلک الٹا تھا, میں پلک کے تھلے وہ دیرا نے پلک مینو کہے نکلیا نکلیا, پھر آخا کہتے سنت کا نا جی ایسی بھی طاقت نہیں تیرے جی پلک تھلے نکلے, کہ مارا ساودھانی نال جائے. مہاراج جی اتے جانے نے ندیل صاحب رہنا شروع کرتا, بندے بہادر کے آشرم چ پہنچتے, مہاراج وہ پلنگ تے رہ گئے. انہوں نے دسیا جا کے بھی کوئی آیا راجا, نہ تو راجا لگتا ہے نہ کوئی تیاگی لگتا ہے, پر روب داب نین نرس اینے ختمے نے کہ اپنا اپنا لگتا, اوپرا نہیں لگتا پر تھوڑے پلنگ تے بیٹھے. اس ویلے انہیں پلک الٹا جتن کیا, مہاراج جی نے تیر کڑھاتا برابر, آپ دوے پاسے ہو کے بہ گئے, جواب دیتا بھی شکتیاں نے بھی اسی نہیں الٹا سکتے, اتنے تیر کھڑا ہے, کھڑے تیر کو ابھی کڑے نہیں کر سکتے, کہہ رہا دھرتی چ کر دو, دھرتی بچ بنا جان لگ دیتا سی, انہوں نے پتا لگ گیا کوئی بہت بلی آ گیا, آ کے آشرم چ آ گیا, کہنے لگے تھی کون ہو. مہاراج کہ تو جانتا ہے بجھتا ہے, پھر تمہیں پوچھنا سی کون, کہہ رہا تھی گرو گوبند سنگھ کا نہیں, کہتے ہاں وہی ہے. اس ویلے مہاراج جی نے اپدیش دتا, سہ سوا پوچھا بھی تیرے گرو کا نام کی ہے, کہہ رہا اگر ناتھ, کہتے کتنے ہے, کہہ بیکنٹھ کہہ دیا تھا. مہاراج مسکرا پہ کہ گل مہاراج, کہہ بیکنٹھ چ نہیں, آ جڑا بل لگیا ہوا میں یہ کیڑا بنیا ہوا, بل توڑ لیا چیڑ چیڑ کر رہا کیڑا. مہاراج کہتے سننا کی کہنا, کہ مہاراج مینو یہ ودیا نہیں آتی, مہاراج نے فرق ودیا یوگ ہوں, جانور کی بھی بولی, ہر ایک اس کی درختوں کی بھی, ہر چیز کی پرکرتی کی بولی وہ آ جایا کرتی. گرو نانک صاحب اسی کر کے جس دیش جانے سے وہی بولی بولتے سی, ہوں بھی ہے گئے بندے ایسے. تو انہیں دسیا پوچھا بھی یہ کہ آپ کہنے لگا جب میں چڑھائی کر رہا سا بل پکیا ہوا سا, میری باسنا بن گئی بھی میں بل کھا رہا سا, اس ویلے کا میں کیڑا بن گیا نہ بل پک جاتے ہیں بن جانا, پھر یہ پی جانا. کہنے لگے مانو داس تیرے گھر پرمیشر آیا اس ویلے, تا کوئی ہے نہیں سنسار سے, یہاں کے چرن فر لے چرنا تے ٹہ پیا. کہنے لگا پادشاہ میں تیرا بندہ میں نو, تو یہ ادھر گرو مہاراج جی پنجاب بھیجتا, اس بعد ندیش صاحب چلے گئے, حضور صاحب ਹਜ਼ੂਰ ਸਾਹਿਬ ਦੇ ਆ ਕੇ ਅੱਜ ਟੈਂਟ ਲੱਗੇ ਹੋਏ ਨੇ, ਦੁਪਹਿਰ ਦਾ ਮੌਕਾ ਹੈ। ਉਸ ਵੇਲੇ ਐਸੇ ਸ਼ਬਦਾਂ ਦੀ ਆਵਾਜ਼ ਆਉਣ ਲੱਗ ਗਈ, ਗੁਰਮੁਖ ਜਨ ਸਮਾਰ ਦਾਦੇ ਚਲੇ। ਮਹਾਰਾਜ ਕਹਿਣ ਲੱਗੇ, ਕੀ ਗੱਲ ਭਾਈ, ਤੁਸੀਂ ਇਸ ਕਿਸਮ ਦੇ ਸ਼ਬਦ ਪੜ੍ਹ ਰਹੇ ਹੋ? ਕਹਿਣ ਲੱਗੇ, ਸੱਚੇ ਪਾਤਸ਼ਾਹ, ਭਾਈ ਦਇਆ ਸਿੰਘ ਦੀ ਚੜ੍ਹਾਈ ਕਰਦੇ। ਕਹਿੰਦੇ, ਜਾਓ ਬੁਲਾ ਕੇ ਲਿਆਓ ਸਾਡੇ ਕੋਲ। ਸਿੰਘ ਗਿਆ ਤੇ ਉਹਨਾਂ ਦੇ ਚਰਨਾਂ ਵੱਲ ਖੜਾ ਹੋ ਕੇ ਕਹਿਣ ਲੱਗਿਆ, ਭਾਈ ਦਇਆ ਸਿੰਘ ਜੀ, ਆਪ ਜੀ ਨੂੰ ਗੁਰੂ ਮਹਾਰਾਜ ਨੇ ਬੁਲਾਇਆ। ਥੋੜੀ ਦੇਰ ਬਾਅਦ ਵਾਹਿਗੁਰੂ 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 ਕਰਕੇ ਉੱਠ ਬੈਠੇ। ਮਹਾਰਾਜ ਜੀ ਦੇ ਪਾਸ ਆ ਗਏ। ਮਹਾਰਾਜ ਕਹਿਣ ਲੱਗੇ, ਭਾਈ ਦਇਆ ਸਿੰਘ, ਦੇਖ ਪਿਆਰਿਆ, ਬਚਪਨ ਦਾ ਤੂੰ ਸਾਥੀ, ਹਰ ਦੁੱਖ ਸੁੱਖ ਦੇ ਵਿੱਚ ਆਪਾਂ ਇਕੱਠੇ ਨੇ, ਤੇ ਹੁਣ ਜਾਣ ਵੇਲੇ ਤੈਂ ਦੱਸਿਆ ਨੀ। ਕਹਿਣ ਲੱਗੇ, ਪਾਤਸ਼ਾਹ, ਇੱਧਰ ਵੀ ਤੂੰ ਹੈ, ਉੱਧਰ ਵੀ ਤੂੰ ਹੈ, ਮੈਂ ਦੱਸਣਾ ਕਿਹਨੂੰ? ਦੋਹੀ ਪਾਸੇ ਤੂੰ ਆਪੇ ਖੇਡਦਾ। ਉਸ ਵੇਲੇ ਮਹਾਰਾਜ ਕਹਿਣ ਲੱਗੇ ਕਿ ਅਸੀਂ ਮਾਛੀ ਮਾਰੇ ਸੁਨੇਹਾ ਭੇਜਿਆ ਸੀ, ਲੈ ਹੁਣ ਤੂੰ ਜਾ ਕੇ ਦਰਗਾਹ ਦੇ ਵਿੱਚ ਸਾਡਾ ਸੁਨੇਹਾ ਦੇ ਦੀ। ਪਰ ਉਹ ਪਿਆਰ ਨਾਲ ਸਾਰੇ ਬੋਲੇ, ਮਾਛੀ ਵਾਰੇ ਦੇ ਜੰਗਲ ਵਿੱਚ ਅਸੀਂ ਇਹ ਉਚਾਰਨ ਕਰਿਆ ਸੀ। ਉਸ ਵੇਲੇ ਜਾਓ ਸਾਡੇ ਵੱਲੋਂ ਖੁਸ਼ੀਆਂ, ਇਹ ਸਾਡਾ ਸੰਦੇਸ਼ਾ ਦੇ ਦੇਣਾ। ਭਾਈ ਦਇਆ ਸਿੰਘ ਜੀ ਜਾਂਦੇ ਨੇ, ਕੁਸ਼ਲ ਦਾ ਆਚਰਣ ਪੁਛਾਇਆ। ਉਸ ਵੇਲੇ ਚੇਤਨ ਕਲਾ ਸਰੀਰ ਤੋਂ ਨਿਕਲ ਕੇ ਲਹਿਦਾ ਹੋ ਵੀ ਸਰੀਰ ਇੱਥੇ ਰਹਿ ਗਿਆ। ਕਈ ਪ੍ਰੇਮੀਆਂ ਨੂੰ ਖਿਆਲ ਹੁੰਦਾ ਵੀ ਇਸ ਤਰ੍ਹਾਂ ਵੀ ਹੋ ਜਾਂਦਾ। ਮੈਂ ਕੱਲ ਵੀ ਦੱਸਿਆ ਸੀ, ਬਾਬਾ ਕਰਮ ਸਿੰਘ ਜੀ ਹੋਤੀ ਮਦਾਨ ਵਾਲੇ ਮਹਾਰਾਜ ਲਾੜੇ ਵਾਲੇ ਮਹਾਂਪੁਰਸ਼ਾਂ ਤੋਂ ਪਹਿਲਾਂ ਬਾਬਾ ਅਤਰ ਸਿੰਘ ਜੀ, ਉਹਨਾਂ ਤੋਂ ਪਹਿਲਾਂ ਬਾਬਾ ਕਰਮ ਸਿੰਘ ਜੀ ਹੋਤੀ ਹੁੰਦਾ। ਆਪ ਨੇ ਆਪਣਾ ਜਾਣ ਦਾ ਸਮਾਂ ਦੇਖ ਕੇ ਸੰਗਤਾਂ ਨੂੰ ਚਿੱਠੀਆਂ ਪਾ ਦਿੱਤੀਆਂ, ਸੁਨੇਹ ਭਿਜਵਾ ਕੇ ਕਿ ਭਾਈ ਅਸੀਂ ਸਰੀਰ ਛੱਡਣਾ, ਕਿਸੇ ਨੇ ਕੁਛ ਪੁੱਛਣਾ, ਕਿਸੇ ਨੇ ਕੁਛ ਲੈਣਾ, ਕਿਸੇ ਦੀ ਕੋਈ ਇੱਛਾ ਸਾਨੂੰ ਦੱਸੋ। 7 ਦਿਨ ਪਹਿਲਾਂ ਸੰਗਤਾਂ ਜਾ ਕੇ ਇਕੱਠੀਆਂ ਹੁੰਦੀਆਂ, ਜੋ ਪੁੱਛਦੇ ਆ ਜਵਾਬ ਦੇਈ ਜਾਂਦੇ ਨੇ। ਬ੍ਰਹਮ ਗਿਆਨ ਦਾ ਪ੍ਰਚਾਰ ਸਭ ਤੋਂ ਵੱਧ ਬਾਬਾ ਕਰਮ ਸਿੰਘ ਜੀ ਹੋਤੀ ਮਦਾਨ ਵਾਲਿਆਂ ਨੇ ਕੀਤਾ। 101 ਮਹਾਂਪੁਰਸ਼ ਜੋ ਪੰਜਾਬ ਚ ਨਜ਼ਰ ਆਉਂਦਾ, ਉਹਨਾਂ ਤੋਂ ਬਹੁਤੇ ਉਹਨਾਂ ਤੋਂ ਭਰੋਸਾ ਆਏ ਹੋਏ ਨੇ, ਮਾਲਵੇ ਦੇ ਖਾਸ ਕਰਕੇ। ਉਸ ਵੇਲੇ ਜਦੋਂ ਆਖਰੀ ਦਿਨ ਆ ਗਿਆ, ਦੀਵਾਨ ਲੱਗਿਆ ਹੋਇਆ, ਤੇ ਉਸ ਵੇਲੇ ਬਾਬਾ ਜੀ ਨੇ ਇਸ਼ਾਰਾ ਕੀਤਾ, ਇਸ ਤਰ੍ਹਾਂ ਦਾ ਉਚਾਰਨ ਹੋਇਆ, ਪਵਨ ਕਿਹੜੇ ਪੱਤ ਜਿਉਂ ਢਲ ਢੁਲ ਜਾਵੋ। ਪਿਆਰਿਓ, ਇਹ ਸਦਾ ਰਹਿਣ ਵਾਲੇ ਸਰੀਰ ਨਹੀਂ ਹੁੰਦੇ, ਪੁਰਾਣੇ ਹੋ ਜਾਂਦੇ ਨੇ, ਸਾਥੀ ਛੱਡ ਜਾਂਦੇ। ਬਾਬਾ ਫਰੀਦ ਜੀ ਇਸ ਤਰ੍ਹਾਂ ਮਾਰੀ لن رتن سے سنیر وہ جو دند چلے گئے اکھا دی جوتی گٹ گئی کنا تو سن تو ہٹ گیا ہاتھ کمبن لگ گئے پیر شریر کا ہی بوجھ چاہیے چولا ہیر متی تا سے جانی چ پرانا ہو گیا دن تھوڑے تھکے پیا پرانا ایسے براغ میں شبد سن کے سنگتان کے نیترا جو جل جل نہ دیکھ رہے ہیں کہ بابا جی نے 4:30 کا ٹائم دتا ہوا بیٹھے نے ہم درشن کرتے ہیں الوپ ہو جانا ہے کی بنے گا پھر بابا لال سنگھ جی نے کہا آپ نے آ کے بےنتی کی بہت وراغ دے نال بےنتی سن کے کہنے لگے لال سنگا رہ پاس سکتے ہیں چاہے 10 سال ہو گئے کیونکہ کال ہاتھ میں ہوں پرب کا سمرن کال پر ہے پر پیاریا مریادا گرو نے آپ نہیں برتی ہے اے کر لے ساری تھان پول چلے گیا تے 2 سال 2 مہینے 2 دن جانا اسی تیرے تھا چلے جا گے 4:30 بابا لال سنگھ نے شریر چھٹتا بابا کرم سنگھ جی نے 2 سال 2 مہینے 2 دن کے بعد شریر چھٹیا مہاراج جی بڑے ہی براد چاہ کے سنایا کرتے سی سو آنا جانا گرمکھ واسطے کوئی میں نہیں رکھتا کل بھی میں بےنتی کری پھر پانچ گیا تھا ماتا جی نو کہنے چھال ماری برج تو کوئی کہہ رہا الٹ فیل ہو گیا لکھ دیتا اتحاسا تو کریے گی کوئی کہہ رہا جی ہیرا چک لیا مارا ماتا جی پتا نہیں یہاں گیان نہیں ہے من مت کرتے ہیں گرمکھ کا آر پار شکتی ہوں گرمکھ جب جی کرتا شریر چڑ سکتے ہیں پنج دیا سنگھ نے شریر چڑھتا مڑ کے پھر آ گئے گرو صاحب کو آتم مارگ کے اس طرح دیا ساکھیاں پرتکھ روپ ہوں برت رہی لکھی آدی تو انہوں شک دے نال دیکھتے ہیں تو بھائی دیا سنگھ جی لڑائی کر کے بھی دن کے بعد گرو مہاراج نے تیاری کر لی کیونکہ ایک زخم ہو گیا کمار فٹ جتنی راجی ہوئے تھے اس ویلے مہاراج نے کہا کہ پیارے ہوں اِسی بڑا ناٹک وچتر ناٹک کرنے واسطے آئے سی تے ہوں اِسی جان تیار ہاں اے گل سنتی سار سارے تیر چٹ چکی ہے چنگے پلے بڑھاپا نہیں آیا کوئی گل نہیں ہوئی ایک دم سب چھڈ کے چلے جان گے اس ویلے ایسا پڑوس پیا یاد بعد پہ رہے اپنے بری ناتے پاتشاہ ساڈا کی حال کسے لڑ لڑ کے آپ جا رہے ہو اس ویلے گرو مہاراج نے گرو گرنتھ صاحب جی کا پرکاش کرایا پوری مریادا کیتی پنج سنگھ تابے کرائے تے اوپر دی پانچ پرکرما کیتی کہتے پترو تھن میں اس گرو دے ڈر لا کے جا رہا جہاں سدا سدا سدیپ واسطے ٹل رہے گا شبد گرو دے ڈر لا کے رہا شبد ہے برم واحگرو تھنو کھڑ کے لڑ لا کے چلے کر جو دا سما آ رہا ہے کر کر ہوئے بہیں گے راما کوئی نہ سرے کسی کا کام تھان تھان سے گرو ہون گے اپنے پیچھے لاؤ گے تھان تھان سے کچے سادھو سنت ہون گے اپنے چیلے بناؤ گے میں تمہیں پار برہم پرمیشر کے شبد روپ برم دے شبد برم دے لڑنا جا رہا یہاں کا ستکار کرو پنج سنگھ تمہوں فزیکل جو ہے کریا گرو جی وہ کرنگے باقی یہ سارا کچھ ہے یہ کوئی ਐਵੇਂ ਚੀਜ਼ ਨਹੀਂ ਹੈ, ਜਿਉਂਦਾ ਜਾਗਦਾ ਵਾਹਿਗੁਰੂ ਸਾਰੇ ਪਰਿਪੂਰਨ ਹੈ। ਵਾਹਿਗੁਰੂ ਦਾ ਇੱਕ ਰੂਪ ਹੈ ਸ਼ਬਦ ਪ੍ਰਥਮ ਓਮਕਾਰ ਤਿੰਨ ਕਹਾ ਸੋ ਤੁਨ ਪੂਰ ਜਗ ਤੋਂ ਸ਼ਬਦ ਹੈ। ਜੈਸੀ ਮੈਂ ਆਪਣਾ ਖਸਮ ਕੀ ਵਾਣੀ ਤੈਵਰਾ ਕਰੀ ਗਿਆਨ ਦੇ ਲਾ ਲੋ ਐ ਪੜ ਲੋ ਸਰੀਰ ਦਾ ਵਕਤ ਗਿਆ ਕਿਉਂਕਿ ਜ਼ਮਾਨਾ ਕਲਯੁਗ ਪੂਰਨ ਬਰਮ ਗਿਆਨ ਦੇ ਦਾਤੇ ਗੁਰੂ ਗ੍ਰੰਥ ਪੂਰੀਆਂ ਇੱਛਿਆ ਕਰਨ ਦੇ ਦਾਤੇ ਕਿੰਨੇ ਨਰਮ ਦੇ ਵਿੱਚ ਕਿੰਨਾ ਹੈ ਅਸੀਂ ਜਾਣਾ ਹੋਵੇ ਕਿੰਨਾ ਖਰਚ ਹੁੰਦਾ ਘੋੜਿਆਂ ਨੂੰ ਦਾਣਾ ਚਾਹੀਦਾ ਕਾਹ ਚਾਹੀਦਾ ਕਿੰਨਾ ਸੌਣ ਚਾਹੀਦਾ ਕਿੰਨਾ ਲੰਗਰ ਗਰੀਬ ਤੋਂ ਗਰੀਬ ਘਰ ਵਿੱਚ ਵੀ ਉਸੇ ਖੁਸ਼ੀ ਨਾਲ ਜਾਣਗੇ ਜਿੱਥੇ ਅਮੀਰ ਤੋਂ ਅਮੀਰ ਘਰ ਜਾਣ ਤੁਹਾਡੀਆਂ ਇੱਛਾ ਪੂਰੀਆਂ ਕਰਨਗੇ ਤੁਹਾਨੂੰ ਬ੍ਰਹਮ ਗਿਆਨ ਦੀ ਦਾਤ ਦੇਣਗੇ। ਪਿਆਰਿਓ ਗੁਰਮੁਖ ਗੁਰੂ ਘਰ ਦੇ ਅੰਦਰ ਗੁਰਮੁਖ ਦਾ ਦਰਜਾ ਜਿਹੜਾ ਹੈ ਉਹ ਬ੍ਰਹਮ ਗਿਆਨੀ ਦਾ ਦਰਜਾ ਉਹਨਾਂ ਵਿੱਚ ਤੇ ਮੇਰੇ ਵਿੱਚ ਕੋਈ ਵੀ ਫਰਕ ਨਹੀਂ ਹੈ। ਆਤਮ ਰਸ ਜੇ ਜਾਣੀ ਸੋ ਹੈ ਖਾਲਸ ਦੇ ਪ੍ਰਭ ਹੈ ਮੋਮ ਹੈ ਤਾਸਮ ਹੈ ਰੰਚ ਕਨਾਈ ਉਹ ਤੁਹਾਨੂੰ ਗਾਈਡ ਕਰਨਗੇ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਹੋਰ ਗੁਰੂ ਦਾ ਪਾਠ ਦੇ ਰਹੇ ਹੋ। ਇਸ ਕਲਯੁਗ ਦੇ ਵਿੱਚ ਸਮਰੱਥ ਗੁਰੂ ਨੇ ਗੁਰੂ ਵਧੇਰੇ ਅਨੇਕ ਅਨੇਕ ਹੋਣ ਘਰ ਘਰ ਹੋਏ ਰਹੇਗੇ ਰਾਮਾ ਕੋਈ ਨਾ ਸਰੇ ਕਿਸੇ ਦਾ ਕੰਮ ਸੋ ਇਸ ਕਰਕੇ ਮੈਂ ਪੰਥ ਨੂੰ ਅਕਾਲ ਪੁਰਖ ਦੇ ਖੜ ਕੇ ਤੇ ਲੜ ਲਾ ਕੇ ਜਾ ਰਿਹਾ ਅਨਾਥ ਛੱਡ ਕੇ ਨਹੀਂ ਜਾ ਰਿਹਾ। ਦੂਜਾ ਮੈਂ ਕਿੱਥੇ ਜਾਣਾ ਪੰਥ ਖਾਲਸਾ ਕੀਤੀ ਮੇਰੀ ਕਰੋ ਸਮਾਨ ਮੈਂ ਤਸਕਿਆ ਜਿਹੜੇ ਮੇਰੇ ਪਿਆਰ ਵਿੱਚ ਆਉਣਗੇ ਮੈਂ ਉਹਨਾਂ ਦੇ ਸਹਾਈ ਹੋਵਾਂਗਾ ਅੰਗ ਸੰਗ ਸਹਾਇਤਾ ਕਰਾਂਗਾ। ਸੋ ਇਸ ਤਰ੍ਹਾਂ ਮਹਾਰਾਜ ਨੇ ਧੀਰ ਦੇ ਕੇ ਆਪ ਕਨਾਬ ਦੇ ਉਹਲੇ ਹੁੰਦੇ ਨੇ ਬੜੇ ਭਾਰੀ ਉੱਥੇ ਚਿਖਾ ਸਜਾਈ ਹੋਈ ਜਦ ਸਿੰਘਾਂ ਦਾ ਵਿਰਾਗ ਛੁੱਟ ਗਿਆ ਨਾ ਰੋਕ ਸਕੇ ਮਹਾਰਾਜ ਬਾਹਰ ਆ ਗਏ। ਬਾਹਰ ਆਏ ਤਾਂ ਜਥੇਦਾਰ ਸੰਤੋਖ ਸਿੰਘ ਜੀ ਨੇ ਘੁੱਟ ਕੇ ਮਹਾਰਾਜ ਦੇ ਲੱਤਾਂ ਦੇ ਦੁਆਲੇ ਦੀ ਬਾਹਾਂ ਕਰਕੇ ਫੜ ਲਿਆ। ਕਹਿੰਦਾ ਹੁਣ ਮੈਂ ਛੱਡਣੇ ਨੀ, ਜਾ ਨੀ ਡਣੇ। ਉਹ ਹੈਰਾਨ ਰਹਿ ਗਿਆ, ਮਹਾਰਾਜ ਫੜੇ ਹੀ ਨਹੀਂ ਜਾਂਦੇ, ਬਾਹਾਂ ਇੱਥੇ ਆ ਲੱਗ ਗਈ। ਬਾਬਾ ਦੀਪ ਸਿੰਘ ਹੋਰ ਵੀ ਜੋ ਮਹਾਂਪੁਰਸ਼ ਸੀ ਉਸ ਵੇਲੇ ਦੇ ਸਾਰਿਆਂ ਨੇ, ਭਾਈ ਧਰਮ ਸਿੰਘ ਜੀ ਨੇ ਹੈਰਾਨ ਹੋ ਕੇ ਵੀ ਆਹ ਤਾਂ ਸਰੂਪ ਕਦੇ ਗੁਰੂ ਸਾਹਿਬ ਦਾ ਦੇਖਿਆ ਹੀ ਨਹੀਂ ਹੈ। ਬਾਅਦ ਮੁਸਕਰਾ ਰਹੇ, ਕਹਿੰਦੇ ਗੁਰਸਿੱਖੋ ਇਹ ਮੈਂ ਨਾਟਕ ਕਰਨ ਵਾਸਤੇ, ਵਿਚਿੱਤਰ ਨਾਟਕ ਕਰਨ ਵਾਸਤੇ ਮਾਇਆ ਦਾ ਸਰੀਰ ਧਾਰਨ ਕਰਿਆ ਸੀ। ਇਹ ਮੇਰਾ ਸਰੂਪ ਹੈ ਸਰੀਰ, ਜਿਹਦੇ ਨਾਲ ਮੈਂ ਤੁਹਾਡੀ ਸੰਭਾਲ ਕਰਾਂਗਾ। ਗੁਰਸਿੱਖ ਮੇਰੀ ਨਿਗਾਹ ਚ ਰਹੇਗਾ, ਕਲਯੁਗ ਦਾ ਸਮਾਂ ਭੁੱਲ ਜਾਵੇਗਾ, ਜਦ ਫੇਰ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਆ ਜਾਏਗਾ, ਪੰਜ ਪਿਆਰੇ ਉਹਨੂੰ ਫੇਰ ਤਨਖਾਹ ਲਾ ਕੇ ਬਚ ਦੇਣਗੇ। ਦੇਖਿਓ ਟੁੱਟ ਕੇ ਨਾ ਬੈਠ, ਗੁਰੂ ਦੀ ਸ਼ਰਨਾ ਛੱਡਿਓ। ਇੱਥੇ ਵੀ ਦਰਗਾਹ ਵਿੱਚ ਮਹਾਰਾਜ ਜੀ ਚਿਖਾ ਤੇ ਬੈਠ ਜਾਂਦੇ ਨੇ, ਆਪਣੀ ਯੋਗ ਅਗਨ ਦੇ ਨਾਲ ਚਿਖਾ ਬੁਖਾਰੀ। ਹੁਣ ਉੱਥੇ ਫੁੱਲ ਕਿਹੜੀ ਚੀਜ਼ ਦੇ ਹੋਣੇ ਸੀ, ਮਹਾਰਾਜ ਤਾਂ ਪਹਿਲਾਂ ਹੀ ਦਿਖਾ ਕੇ ਵੀ ਅਸੀਂ ਸਰੀਰ ਨਹੀਂ ਹੈਗੇ, ਸਾਰਾ ਕੁਝ ਦੇਵ ਸੀ ਪਹਿਲੇ, ਸ਼ਸਤਰ ਵੀ ਦੇਵ, ਦੂਜੇ ਚੀਜ਼ਾਂ ਵੀ ਦੇਵ। ਜਿਹੜੇ ਘੋੜਾ ਸੇਵਾ ਕਰਨ ਆਏ ਕਵੈਤ ਘੋੜਾ, ਉਹ ਵੀ ਦੇਵ ਸੀ, ਦੇਵ ਰੂਪ ਸਾਡੀਆਂ ਅੱਖਾਂ ਦੇ ਵਿੱਚ ਦਿਸਦਾ ਸੀ ਵੀ ਇਹ ਘੋੜਾ ਹੈ, ਇਹ ਗੁਰੂ ਸਾਹਿਬ ਨੇ ਐਸਾ ਕੌਤਕ ਵਰਤ ਕਿਹਾ ਕਿ ਚਿਖਾ ਠੰਡੀ ਹੋਣ ਤੇ ਕੁਛ ਵੀ ਨਾ ਮਿਲਿਆ ਉੱਥੋਂ ਇੱਕ ਕਰਜ ਨਹੀਂ। ਲੇਕਿਨ ਇੱਕ ਸਾਧੂ ਨੇ ਆ ਕੇ ਦੱਸਿਆ ਕਿ ਤੁਸੀਂ ਕਿਉਂ ਉਦਾਸ ਹੁੰਦੇ ਹੋ, ਮੈਨੂੰ ਸੁਨੇਹਾ ਦਿੱਤਾ ਤੁਹਾਡੇ ਸਤਿਗੁਰ। ਤੇ ਫੇਰ ਪੂਨੇ ਦੇ ਕਿਲੇ ਦੇ ਵਿੱਚੋਂ ਜਾ ਕੇ ਦੋ ਮਰਹੱਟਾ ਸਰਦਾਰ ਕੱਢੇ, ਗੁਰੂ ਨੇ ਗਿਆ ਸਾਹਿਬ ਜੀ, ਗੁਰੂ ਆਪਣੇ ਵਿੱਚ ਲਿਆ ਹੋਇਆ, ਅੰਦਰ ਦੇਖੋ ਝਾਤੀ ਮਾਰ ਕੇ ਨਾਮ ਦਾ ਸਹਾਰਾ ਲੋਕ। ਜੇ ਅਸੀਂ ਉਹਦਾ ਕੁਛ ਕਰੀਏ ਤਾਂ ਗੁਰੂ ਦਾ ਤਾਂ ਅਸੀਂ ਕਸੂਰ ਹੈ, ਤਬੀਬ ਸਾਚਾ ਸਤਿਗੁਰ ਕਿਆ ਕਰੇ, ਜਦ ਸਿੱਖਾਂ ਮੈਂ ਤੂਕ ਅੰਧੇ ਏਕ ਨਾ ਲੱਗ ਗਈ ਜੋ ਬਾਸ ਹੋ ਜਾਏਗੀ। ਇਸ ਤਰ੍ਹਾਂ ਦੇ ਨਾਲ ਆਪਦਾ 6 ਦਿਨ ਦਾ ਜੋ ਪ੍ਰੋਗਰਾਮ ਸੀ ਗੁਰੂ ਮਹਾਰਾਜ ਦੇ ਗੁਰਪੁਰਬ ਤੋਂ ਸ਼ੁਰੂ ਹੋਇਆ, 6 ਦਿਨ ਆਪਾਂ ਗੁਰੂ ਮਹਾਰਾਜ ਦੀ ਅਖੰਡ ਯਾਦ ਕੀਤੀ ਹੈ। ਫਿਲਮਾਂ ਬਣ ਗਈਆਂ, ਕਿਸੇ ਨੂੰ ਲੋੜ ਹੋਵੇ ਲੈ ਸਕਦੇ। ਇਹ ਜਿਹੜੀਆਂ ਫਿਲਮਾਂ ਨੇ ਇਹ ਤਮੋਟ ਦੇ ਦੌਰਾਨ, ਬਹਿਰਾਮ ਦੇ ਦੌਰਾਨ, ਕਨੌਰ ਦੇ, ਇਹ ਪਤਾ ਨਹੀਂ ਬਾਰ ਬਾਰ ਇਹਨੂੰ ਹੀ ਮੰਗਦੇ ਨੇ, ਬਾਰ ਬਾਰ ਮੰਗਦੇ ਨੇ। ਜਿਹੜਾ ਸਮਾਗਮ ਦਾ ਹੈ ਉਹ ਟੁੱਟਵੇਂ ਦੌਰਾਨ ਹੋਣ ਕਰਕੇ ਉੱਥੇ ਮੇਰਾ ਕਦੇ 2 ਘੰਟੇ ਕੀਰਤਨ ਹੋ ਜਾਂਦਾ, ਕਦੇ ਡੂਢ ਹੋ ਜਾਂਦਾ, ਕਦੇ ਹੁੰਦਾ ਹੀ ਨਹੀਂ, ਉਹ ਵੀ ਘੱਟ ਮੰਗਦੇ ਆ। ਤੁਸੀਂ ਇੱਥੇ ਬੈਠੇ ਸਾਰੀ ਦੁਨੀਆਂ ਦੇ ਵਿੱਚ ਦੇਖੇ ਜਾਓ, ਬੜੇ ਪਿਆਰ ਵਾਲੀ ਸੰਗਤ ਹੈ, ਤੇ ਮਹਾਰਾਜ ਕਿਰਪਾ ਕਰਨ ਹੋਰ ਪਿਆਰ ਬਖਸ਼ਣ। ਦੂਜੀ ਜੋ ਡਾਕਟਰ ਸਾਹਿਬ ਨੇ ਤੁਹਾਨੂੰ ਬੇਨਤੀ ਕਰੀ ਸੀ ਕਿ ਅੱਜ ਕਲਯੁਗ ਦਾ ਪ੍ਰਭਾਵ ਹੈ, ਬੇਅੰਤ ਚੀਪ ਲਿਟਰੇਚਰ ਤੁਰੇ ਫਿਰਦੇ, ਇਹ ਆਤਮ ਮਾਰਗ ਜਿਹੜਾ ਹੈ ਮੌਕੇ ਤੇ ਗੁਰੂ ਸਾਹਿਬ ਦੀ ਮਿਹਰ ਹੋ ਗਈ। ਮਹਾਰਾਜ ਨੇ ਕਿਹਾ ਸੀ, ਮੈਂ ਮਹਾਰਾਜ ਜੀ ਨੂੰ ਕਿਹਾ ਸੀ, ਮਹਾਰਾਜ ਇੱਥੋਂ ਇੱਕ ਮੈਗਜ਼ੀਨ ਨਿਕਲਣਾ ਚਾਹੀਦਾ। ਕਹਿੰਦੇ ਜਾਂ ਤੂੰ ਕੱਢ ਸਕਦਾ ਹੈ, ਜਾਂ ਨਵੇਰ ਸਿੰਘ, ਜਾਂ ਨਵੇਰ ਸਿੰਘ ਕੱਢ ਸਕਦਾ। ਮਹਾਰਾਜ ਨੇ ਮੇਰੇ ਤੋਂ ਹੀ ਕੰਮ ਲੈਣਾ, ਸੋ ਇਹਦੇ ਮੈਂਬਰ ਬਣੋ। ਵੱਧ ਤੇ ਵੱਧ ਪੁਸਤਕਾਂ ਪਈਆਂ ਪੜ੍ਹੋ, ਉਹਨਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨੇ, ਐਵੇਂ ਅਟਕਲ ਬੱਚੂ ਬਾਤਾਂ ਨਹੀਂ ਹੈ, ਮਹਾਂਪੁਰਸ਼ਾਂ ਤੋਂ ਸੁਣੀਆਂ ਹੋਈਆਂ, ਉਹਨਾਂ ਦੇ ਜ਼ਬਾਨਾਂ ਦੇ ਵਿੱਚ ਕਹੀਆਂ ਹੋਈਆਂ, ਉਹ ਸਾਰੇ ਬਚਨ ਕਲਮਬੰਦ ਹੋ ਕੇ ਇਹਨਾਂ ਪੁਸਤਕਾਂ ਦੇ ਵਿੱਚ ਆ ਰਹੇ। ਮਹਾਰਾਜ ਨੂੰ ਕੋਈ ਸਮਝੇ ਨਹੀਂ ਸੀਗਾ, ਮੈਂ ਤਾਂ ਹੈਰਾਨ ਹਾਂ ਇਸ ਗੱਲ ਤੇ, ਨਹੀਂ ਪਤਾ ਲੱਗਿਆ ਸੰਸਾਰ ਨੂੰ। ਕੋਈ ਕਹਿੰਦਾ ਸੀ ਉਹਨਾਂ ਦੇ ਵਸਤਰ ਵਧੀਆ ਸੀ, ਕੋਈ ਕਹਿੰਦਾ ਸੀ ਉਹਨਾਂ ਦਾ ਗਲਾ ਵਧੀਆ। ਜੋ ਉਹ ਗਿਆਨ ਸੀ ਉਹ ਨਹੀਂ ਸੀ ਸਾਥ ਰਹਿੰਦੀ, ਉਹ ਹੁਣ ਜਦੋਂ ਅਸੀਂ ਦੇਖਦੇ ਹਾਂ ਤੇ ਉਦੋਂ ਐਂ ਲੱਗਦਾ ਵੀ ਇਹ ਤਾਂ ਐਡੀ ਉਮਰ ਹੋਰ ਚਾਹੀਦੀ ਸੀ ਤਾਂ ਅਸੀਂ ਦੱਸ ਸਕਦੇ, ਨਹੀਂ ਤਾਂ ਦੱਸ ਨਹੀਂ ਸਕਦੇ। ਬਹੁਤ ਵੱਡੇ ਹਸਤੀ ਸੀ ਉਹ, ਤੇ ਉਹਨਾਂ ਦੀ ਕਿਰਪਾ ਹੋਈ, ਉਹਨਾਂ ਦੀ ਕਿਰਪਾ ਦੇ ਨਾਲ ਮੈਂ ਘੰਟਿਆਂ ਬੱਧੀ ਬੋਲੀ ਜਾਂਦਾ, ਮੈਂ ਥੱਕਦਾ ਨਹੀਂ ਹੈਗਾ, ਨਹੀਂ ਮੈਂ ਥੱਕ ਜਾਂਦੇ ਮੈਂ ਆਪ ਨਾ ਹੋ। ਸੋ ਇਹ ਆਪਾਂ ਰਲ ਮਿਲ ਕੇ ਸਤਸੰਗ ਕਰ ਲਿਆ। ਸੋ ਕੱਲ੍ਹ ਨੂੰ ਐਤਵਾਰ ਹੈ, ਉੱਥੇ ਦੀਵਾਨ ਹੈ, ਪਰਸੋਂ ਨੂੰ ਫਿਰ ਪੂਰਨਵਾਸੀ ਹੈ, ਚੌਥਾ ਦਿਨ ਮੇਰੇ ਕੋਲ ਸਾਡੀ ਹੈ, 5ਵੇਂ ਨੂੰ ਫਿਰ ਸੰਗਰਾਮ, 6ਵੇਂ ਨੂੰ ਮੈਂ ਜਲੰਧਰ ਜਾਣਾ, ਇਸ ਤਰ੍ਹਾਂ ਸਮਾਂ ਬਤੀਤ ਹੁੰਦਾ ਤੁਰਿਆ ਜਾਂਦਾ। ਮੈਂ ਚਾਹੁੰਦਾ ਵੀ ਮੈਂ ਸਾਰੇ ਪ੍ਰੋਗਰਾਮ ਛੱਡ ਦੇਵਾਂ, جنہ میں جوڑ لوں گا اونا ہی جاگ بند آئی جاتا ہے شریر جہا ہے یہ مارا جہ چلا رہے ہیں مارا جا کٹ بند کھا لیا تا تھک جائی دے کیرتن کر لیں گے تھک لیں یہ مینو انرجی پراپت ہوتی ہے سو جو آپ کی سیوا کی گئی مہاراج اپنے بیٹھے پاؤن ارداس ہے کہ سچے پاتشاہ ساری سنگت چڑھتی کلا بخشی اپنے چرنا کا پیار دیں سماگم ہوں ہی رہ چل رہے کام تو ہوں سارے پریمی گرو ستوتر جی بولو دور جان والے پریمی اپنا لنگر چک لے 48 منٹ ہو چکے نے ٹرک تھوڑا 5-10 منٹ ٹھہر کے چلائے ہو پائی تاکہ سارے آ جان باقی اب سارا سامان بھی کلوز کرنا سیوا دار ایک دم لگ جان ٹرکا سے لد کے سامان پہنچ جائے کل آسا جی اپنا کیرتن ہے اتنے اتنے پھر سارے ٹینٹ وغیرہ چاہیے ہاں دیر بنی ہوئی ہے پریمی آنند صاحب بولن کی خطر کر جی میرا کن بالکل بند ہوا ہے میرے پتا نہیں لگتا بھی یہ باجا بجتا ہے کہ نہیں بجتا تھی میں اچھی بولتا یہ کہتے نے پورا بولتا میں کہ بولتا میرے تو سنتا ہی نہیں ہے وہ کن دکھ دے دکھا تھے پروگرام ہو رہے ہیں ہوں سارے پریمی نند صاحب بولو جہے حال تک نہیں بولے وہ بھی اپنی رسنا پوچھے باقی جہے پریمی نے جا کے لنگر چکو تے اپنے اپنے ٹرکاں کول پہنچو دور دے رستے نے پوڈی صاحب نے کتنی دور جانا ہے دوجے پریمی دور دور تو آئے ہوئے نے دوابے تو آئے ہوئے نے ادھر ہور پٹیالے والوں آئے ہوئے نے سارے اپنے سمے سے تروں پائی دیر ہے اپنے ٹرک
I'm gonna go to the Thank you. ਸ੍ਰੀ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗੌਤੀ ਜੀ ਸਹਾਏ ਵਾਰ ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗੌਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਸੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਆ ਜਿਸ ਦੁੱਖ ਸਭ ਦੁੱਖ ਜਾਏ ਤੇ ਬਹਾਦਰ ਸਿਮਰੀ ਧਰਮੋ ਨਿਧਿਆ ਵੈ ਤਾਏ ਸਭ ਤਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੇ ਪਾਵਨ ਸਰੂਪ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਰਿਆਂ ਮੁਕਤਿਆਂ ਹੱਥੀਆਂ ਜੱਤੀਆਂ ਤੱਤੀਆਂ ਜਿਨ੍ਹਾਂ ਨੇ ਨਾਮ ਜਪਿਆ ਵੱਢ ਕੇ ਛਕਿਆ ਦੇਖ ਚਲਾਈ ਦੇਖ ਵਾਸ਼ੀ ਦੇਖ ਕਿਆ ਟਿੱਟ ਕੀਤਾ ਇਹਨਾਂ ਪਿਆਰਿਆਂ ਪਿਆਰਿਆਂ ਸਰਬਤ ਗੁਰਦੁਆਰਿਆਂ ਮਹਾਂਪੁਰਸ਼ਾਂ ਦੀ ਪਾਵਨ ਕਮਾਈਆਂ ਦਾ ਧਿਆਨ ਕਰਕੇ ਬੋਲੋ ਜੀ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਦਾਨ ਵਿਵੇਕ ਦਾਨ ਦਾਨਾ ਸਤਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਗੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਇਨ ਮਾਇਆ ਦੇ ਮਾਨ ਸਤਿਗੁਰੂ ਨਤਾਰਿਆਂ ਦੇ ਤਾਰ ਨਿਉਤਿਆਂ ਦੇ ਓਟ ਪਿਆਸਿਆਂ ਦੇ ਆਸਰੇ ਸੱਚੇ ਪਾਤਸ਼ਾਹ ਜੀ ਆਪ ਜੀਆਂ ਦੀ ਬਖਸ਼ਿਸ਼ ਰਹਿਮਤ ਹੋਈ ਸੋ ਨਗਰ ਨਿਵਾਸੀ ਤਮੋਟ ਅਤੇ ਇਲਾਕੇ ਦੀ ਸੰਗਤ ਵੱਲੋਂ ਪੰਜਵੇਂ ਮਹਾਨ ਗੁਰਸ਼ਬਦ ਸਮਾਗਮ ਮਨਾਉਣਾ ਕੀਤੇ ਗਏ ਇਨ੍ਹਾਂ ਦੇ ਛੇ ਦਿਨ ਤੋਂ ਮਹਾਂਪੁਰਸ਼ਾਂ ਨੇ ਰੱਬੀ ਬਾਣੀ ਦੇ ਕੀਰਤਨ ਰੂਹਾਨੀ ਉਪਦੇਸ਼ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਪਾਤਸ਼ਾਹ ਜੀ ਆਪ ਜੀ ਦੀ ਅਰਦਾਸ ਬਹੁਤ ਬਾਣੀ ਦੇ ਕਾਇਮ ਕਰਦੇ ਪੜ੍ਹਦੇ ਸੁਣਦੇ ਭੁੱਲ ਹੋਈ ਹੋਵੇ ਮੁਆਫ ਕਰਨੀ ਬੜੀ ਸੁਣੀ ਬਾਣੀ ਸੋਧ ਕੇ ਦਰ ਪ੍ਰਵਾਨ ਕਰਨੀ ਦਰ ਕਰ ਤੋਂ ਨਾਮ ਕਾਰਨ ਸਾਧ ਕਉ ਸੰਗ ਭਜਨ ਬਾਣੀ ਦਾ ਪ੍ਰਤਾਪ ਬਖਸ਼ਣਾ ਸੱਚੇ ਪਾਤਸ਼ਾਹ ਜੀਓ ਜੀਵਨ ਦਾਨ ਦੀ ਬਖਸ਼ਿਸ਼ ਕਰਨੀ ਸੂ ਸੰਗਤ ਦੀ ਅਰਦਾਸ ਹੈ ਮਹਾਂਪੁਰਸ਼ਾਂ ਤੇ ਵੀਰੇ ਨੂੰ ਦੇਹ ਅਰੋਗਤਾ ਦੀਰਘਾਯੂ ਬਖਸ਼ ਤਾਂ ਜੋ ਸੰਗਤਾਂ ਨੂੰ ਇਸੇ ਤਰ੍ਹਾਂ ਦੇ ਨਾਲ ਸੇਵਾ ਸਿਮਰਨ ਦੇ ਨਾਲ ਜੋੜਦੇ ਰਹਿਣ ਪਾਤਸ਼ਾਹ ਜੀ ਆਪ ਜੀ ਦੇ ਪਿਆਰ ਦੇ ਬਹੁਤ ਸਾਰੇ ਪ੍ਰੇਮੀਆਂ ਨੇ ਅਥਾਹ ਘਾਲਣਾ ਘਾਲੀ ਤਨ ਮਨ ਧਨ ਕਰਕੇ ਸੇਵਾ ਕਮਾਉਣਾ ਕੀਤੀ ਸੰਗਤਾਂ ਨੂੰ ਸਵਾਰੀਆਂ ਰਾਹੀਂ ਰਾਮ ਦੀ ਸੇਵਾ ਨਿਭਾਈ ਸੋ ਪ੍ਰੇਮੀਆਂ ਦੀ ਕੀਤੀ ਸੇਵਾ ਘਾਲਣਾ ਘਾਲ ਥਾਈ ਪਾਣੀ ਵਿਘਨਾਂ ਦੇ ਨਾਸ ਕਰਨੇ ਧਰਮ ਦੇ ਪ੍ਰਕਾਸ਼ ਕਰਨੇ ਕਿਰਤ ਕਮਾਈ ਦੇ ਵਿਚ ਵਾਧੇ ਪਾਉਣੇ ਇਲਾਕੇ ਦੇ ਵਿਚ ਸੁਖ ਸ਼ਾਂਤੀ ਦਾ ਵਰਤਾਰਾ ਕਰਨਾ ਸੱਚੇ ਪਾਤਸ਼ਾਹ ਜੀਓ ਸੰਗਤਾਂ ਨੂੰ ਦੂਰੋਂ ਨੇੜੋਂ ਆ ਕਰਕੇ ਆਪ ਜੀ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਰਦਿਆਂ ਸ਼ਰਧਾ ਰੂਪ ਤਿਲ ਫੁਲ ਭੇਟਾਂ ਮਰ ਅਤੇ ਡਾਵਾਂ ਅਰਪਣ ਕੀਤੀਆਂ ਆਪ ਜੀ ਪ੍ਰਵਾਨ ਕਰੋ ਦਰ ਘਰ ਤੋਂ ਸੱਚੇ ਪਾਤਸ਼ਾਹ ਨਾਮ ਦਾਨ ਇਸ਼ਨਾਨ ਦੀਆਂ ਦਾਤਾਂ ਬਖਸ਼ੋ ਆਪ ਜੀਆਂ ਦੇ ਚਰਨ ਕਮਲਾਂ ਵਿਖੇ ਬਹੁਤ ਸਾਰੀਆਂ ਸੰਗਤਾਂ ਵੱਲੋਂ ਅਰਦਾਸਾਂ ਬੇਨਤੀਆਂ ਜੋਦਰੀਆਂ ਅਰਜੋਈਆਂ ਹੋ ਰਹੀਆਂ ਹਨ ਪਾਤਸ਼ਾਹ ਬਖਸ਼ਿਸ਼ ਕਰੋ ਸਮੂਹ ਪ੍ਰੇਮੀਆਂ ਦੀਆਂ ਭਾਵਨਾ ਮਨੋਕਾਮਨਾ ਅਰਦਾਸਾਂ ਬੇਨਤੀਆਂ ਜੋਦਰੀਆਂ ਗੁਰਮਤ ਅਨੁਸਾਰ ਪੂਰੀਆਂ ਕਰੋ ਡਰ ਕਰਦਾ ਪਿਆਰ ਬਖਸ਼ੋ ਬੱਚਿਆਂ ਦੇ ਨਾਮ ਰੱਖਣ ਵਾਸਤੇ ਅਰਦਾਸਾਂ ਹਨ ਸੱਚੇ ਪਾਤਸ਼ਾਹ ਜੀ ਆਪ ਜੀਆਂ ਨੇ ਸੂ ਸੰਗਤਾਂ ਤੇ ਇਸੇ ਤਰ੍ਹਾਂ ਮਿਹਰਾਂ ਬਖਸ਼ਿਸ਼ਾਂ ਰਹਿਮਤਾਂ ਕਰਨੀਆਂ ਇਸੇ ਤਰ੍ਹਾਂ ਸਮਾਗਮ ਹੁੰਦੇ ਰਹਿਣ ਮਹਾਂਪੁਰਸ਼ਾਂ ਦੇ ਨਾਲ ਨਿਭ ਜਾਵੇ ਸੱਚੇ ਪਾਤਸ਼ਾਹ ਬਖਸ਼ਿਸ਼ਾਂ ਕਰੋ ਖੁਸ਼ੀਆਂ ਬਖਸ਼ੋ ਪਾਵਨ ਹੁਕਮਨਾਮਾ ਬਖਸ਼ ਕੇ ਸੂ ਸੰਗਤ ਨੂੰ ਨਿਹਾਲ ਕਰੋ ਸਹੀ ਪਿਆਰਿਆਂ ਦੇ ਮੁਰਾਦ ਬਖਸ਼ੋ ਜਿਨ੍ਹਾਂ ਦੇ ਮਿਲਣ ਤੇ ਆਪ ਦਾ ਇਨਾਮ ਚੇਤੇ ਆਵੇ ਆਪ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਪਵਿੱਤਰ ਪਾਵਨ ਕੜਾਹ ਪ੍ਰਸ਼ਾਦ ਦੀ ਦੇਖ ਸਜਾ ਕੇ ਹਾਜ਼ਰ ਕੀਤੀ ਗਈ ਹੈ ਪਾਤਸ਼ਾਹ ਜੀ ਭੋਗ ਲਾਵੋ ਭੋਗ ਲੱਗਿਆ ਸੀ ਪ੍ਰਸ਼ਾਦ ਸਮੂਹ ਸੰਗਤ ਵਿੱਚ ਵਰਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤਾ ਵਾਹਿਗੁਰੂ ਜੀ ਕਾ ਖਾਲਸਾ
ਸੰਗਤਾਂ ਨੇ ਖੁਸ਼ੀਆਂ ਦੇ ਜਕਾਰੇ ਗਾਏ। ਗਿਆਨੀ ਭਗਵੰਤ ਸਿੰਘ ਜੀ ਤਮੋਟ ਸਤਪੁਰਸ਼ਾਂ ਦਾ ਸਤਿਕਾਰ ਕਰਦੇ ਹੋਏ ਸਿਰ ਪਾਉ ਭੇਟ ਕਰ ਰਹੇ ਹਨ। ਜਿੱਥੇ ਮਹਾਂਪੁਰਸ਼ਾਂ ਨੇ ਅੱਖਾਂ ਢਾਲਣਾ ਢਾਲੀ, ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਹਨਾਂ ਦੇ ਜੀਵਨ ਸਾਥੀ ਜਿਨ੍ਹਾਂ ਨੂੰ ਸਾਰੀਆਂ ਸਾਬਕਾ ਪਿਆਰ ਦੇ ਨਾਲ ਬੀਜੀ ਦੇ ਨਾਲ ਨਾਲ ਸੰਬੋਧਨ ਕਰਦੇ ਹਨ, ਉਹਨਾਂ ਨੂੰ ਇੱਥੇ ਲੱਗੇ ਹੋਏ ਜੋ ਬੀਬੀਆਂ ਦੇ ਜਥੇ ਜਾ ਰਹੇ ਹਨ, ਬੀਬੀ ਰਣਜੀਤ ਸਿੰਘ ਦੇ ਸਰਕਾਰ ਦੇ ਕਰਨਗੇ, ਬੀਬੀ ਸਿੰਘ ਦੇ ਨਾਲ ਅਵਸਥਾ ਵੀ ਆਈ ਹੈ, ਪਰ ਉਹਨਾਂ ਵੱਲੋਂ ਇੱਕ ਬਹੁਤ ਵੱਡੀ ਸੇਵਾ ਹੋ ਰਹੀ ਹੈ। ਉਹ ਆਪਣੇ ਕੋਲ ਆਤਮ ਮਾਰਗ ਦੇ ਕਿੰਨੇ ਮੈਂਬਰ ਬਣਾ ਚੁੱਕੇ ਹਨ, ਹੁਣ ਉਹਨਾਂ ਨੇ ਇਹ ਸੰਗਤਾਂ ਦੇ ਸੇਵਾ ਦੇ ਵਿੱਚ ਬੇਨਤੀ ਕੀਤੀ ਹੈ ਕਿ ਜੋ ਉਹਨਾਂ ਦੇ ਰਾਹੀਂ ਮੈਂਬਰ ਬਣਨਗੇ ਉਹਨਾਂ ਨੂੰ ਕੇਵਲ 100 ਰੁਪਿਆ ਦੇ ਕੇ ਹੀ ਮੈਂਬਰ ਬਣ ਜਾਣਗੇ। 100 ਰੁਪਿਆ ਦੇ ਕੇ ਆਤਮ ਮਾਰਗ ਦੀ ਸਾਲਾਨਾ ਮੈਂਬਰਸ਼ਿਪ ਸੀਕਲ ਡਿਪਾਰਟਮੈਂਟਲ ਸਟੋਰ ਦੇ ਰਾਹੀਂ ਕੀਤੀ ਜਾ ਰਹੀ ਹੈ, ਬਾਕੀ 3 ਰੁਪਏ ਉਹ ਆਪਣੇ ਵੱਲੋਂ ਸੇਵਾ ਕਰ ਰਹੇ ਨੇ। ਇਸ ਤੋਂ ਵੱਧ
ایک علاقے کن میمبر بنے کن نوجوان
بھائی سادھ سنگھ جی پاڈے وال بھائی دلا سنگھ جی اچی منگلی بھائی دلویر سنگھ جی گوبند گڑھ بھائی ملکیت سنگھ جی سوہ بھائی جیٹھا سنگھ جی دلائی یہ سارے ترینی ٹرالیاں والے آ کے مہاپرشاں تو سرکاؤ میگزین لین کی کرپالتا کر اج گرو کی بخشش ہوئی ہے ستر کارا جی پر بچیاں دے نال مہاپرشاں والوں گرجوت رکھے گئے ہیں بچیاں دے نال گرجوت سنگھ گرجوت کور رکھ لے جان بولے سونے جو اج اس سماگم دے گیتاکار پہنچے انہوں کی گنتی پتہ ہے دور دراز تو ٹرک بارہ پہنچے ہیں دو ٹینکو دو بسان سکوٹر موٹر سائیکلوں کی گنتی 450 سائیکل 550 انہوں کے راہی بہت ساری سہولت اتنے پہنچی ہیں ٹرالیاں والے ٹرینی گرو سنگھ جی کی کرپالتا کرن جنہوں نے یہ مہان سیوا کی ہے آپ اپنے سروپ لین بھائی پرم جی سرندر سنگھ ارشن سنگھ ہرمیل سنگھ چندر سنگھ جسپال سنگھ جگجیت سنگھ جی کلوانت سنگھ جی بھائی گرمیت سنگھ گیتا جیسا پتی بھائی سیت سنگھ جی گنگا پتی بھجن سنگھ جی دیپا پتی بھائی گرجان سنگھ جی شوبی کمور بھائی جسلیت سنگھ جی دیپا پتی بھائی منپریت سنگھ جی جیٹھا پتی بھائی گرمت سنگھ جی جیٹھا پتی بھائی سرندر سنگھ جی جیٹھا پتی بھائی امرجیت سنگھ جی کلار ماجرا بھائی دولت سنگھ جی جگاری بھائی سرندر سنگھ جی جاگری بھائی اجیت سنگھ جی مدنی پور بھائی سادھو سنگھ جی پاڈے وال بھائی گلا سنگھ جی اچی منگلی بھائی دلویر سنگھ جی گوبند گڑھ بھائی ملکیت سنگھ جی سونیا بھائی چھوٹا سنگھ جی جگاری اتنے ماتا پتا کا بچہ گم ہوا اتنے پہنچا ہے چکی ہے اسٹیج تو لے کے جان کی کرپالتا کرے پاؤں صاحب تو جو سنگت پہنچیا ہیں انہوں کے لے جان واسطے ٹرک تیار پرتیار ہے چھتی تو چھتی اپنے ٹرکا تک پہنچے اسی طرح ہور بھی جنہوں نے
اپنے ماتا پتا کو اتر گئی ہے اسے نام ہی رکھ رہی چھوٹی جی بچی ہے سٹیج پہ کھڑا ہے بھائی صاحب جسمیتی جی کو لے کے کرپا کر کے پائی ہے کہ جی سنگت ماسک اکٹھا کر کے سرکار اسے لگ کے پھر اس کو بات سے چاہنے کرنا ہے آپ سب کا بیٹی اور جب ہم نہیں ہمارا پتا آتے ہیں نئے کرپا کریں گے
چولا کہ پہلا وہ لے سکتا ہے اپنا دیش تیز گم ہوا ہوا تیز ہو جایا اجیت سنگھ کتنے اتنے سونا ہو اوتار سنگھ